ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵਾ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮੇ ਅੰਧੁਲੇ ਗਿਆਨ ਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮੇ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲ ਹੈ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ, ਗੁਰੂ ਪਾਤਸ਼ਾਹ ਦੀ ਅਪਰਪਾਰ ਬਖਸ਼ਿਸ਼ ਮਿਹਰ ਹੋਈ ਹੈ। ਪਾਵਨ ਸਥਾਨ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜੀ ਦੀ ਧੂੜ ਪ੍ਰਾਪਤ ਹੋਈ ਹੈ, ਦਰਸ਼ਨ ਹੋਏ ਹਨ। ਵਡਭਾਗੇ ਹਾਂ ਇਸ ਸਥਾਨ ਤੇ ਜਿੱਥੇ ਸਤਿਗੁਰੂ ਆਪ ਆ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਰਹੇ। ਜਿਸ ਥਾਂ ਤੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ ਕਥਾ ਕਰਦੇ ਰਹੇ, ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਨਿਹਾਲ ਕਰਦੇ ਰਹੇ, ਸ਼ਹੀਦ ਭਾਈ ਮਨੀ ਸਿੰਘ ਲਗਾਤਾਰ ਇੱਥੇ ਕਥਾ ਕਰਦੇ ਰਹੇ, ਹੋਰ ਵਿਦਵਾਨ ਅਜੋਕੇ ਅੱਜ ਤੱਕ ਸਤਿਗੁਰੂ ਦੀਆਂ ਮਿਹਰਾਂ ਵਰਤਦੀਆਂ ਹਨ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੁੰਦਾ ਹੈ ਉਸ ਦੀ ਵਿਚਾਰ ਇੱਥੇ ਕੀਤੀ ਜਾਂਦੀ ਹੈ। ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੱਜ ਜੋ ਅੰਮ੍ਰਿਤ ਵੇਲੇ ਹੁਕਮ ਬਖਸ਼ਿਸ਼ ਹੋਇਆ ਹੈ, ਜੈਤ ਸ੍ਰੀ ਰਾਗ ਵਿੱਚੋਂ ਹੈ। ਧੰਨ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਔਰ ਚੌ ਪਦੇ ਹਨ। ਇਹ ਪਹਿਲਾ ਹੀ ਸ਼ਬਦ ਹੈ ਤੇ ਚਾਰ ਇਸਦੇ ਚਰਨ, ਚਾਰ ਪਦੇ ਹਨ, ਇੱਕ ਰਹਾਉ ਵਾਲੀ ਪੰਕਤੀ ਹੈ। 696 ਅੰਕ ਤੇ ਸ਼ਬਦ ਸੁਭਾਏਮਾਨ ਹੈ। ਮੂਲ ਪਾਠ ਆਪ ਜੀ ਨੇ ਗੁਰੂ ਸਵਾਰੀ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ।
ਜੈਤ ਸ੍ਰੀ ਰਾਗ ਰਾਤ ਦਾ ਰਾਗ ਹੈ। ਬਹੁਤ ਸਾਰੇ ਰਾਗ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਇਹਨਾਂ ਦੀ ਬਾਣੀ ਆਰੰਭ ਹੁੰਦੀ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 19 ਰਾਗਾਂ ਵਿੱਚ ਹੈ। ਗੁਰੂ ਅਮਰਦਾਸ ਜੀ ਦੀ 17 ਰਾਗਾਂ ਵਿੱਚ ਹੈ, ਪਰ ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਵਿੱਚ ਹੈ। ਇਹ ਚੌ ਪਦੇ ਹਨ। ਪਹਿਲਾ ਸ਼ਬਦ ਵੀ ਚਾਰ ਪਦੇ ਹਨ, ਇਸ ਦੇ ਚਾਰ ਚਰਨ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਓਅੰਕਾਰ ਦੇ ਅਰਥ ਤੇ ਗੁਰਬਾਣੀ ਵਿੱਚ ਕੀਤੇ ਹਨ। ਪ੍ਰਾਣੀ ਧਾਰਨਾ ਸੀ ਕਿ ਬ੍ਰਹਮਾ ਸ੍ਰਿਸ਼ਟੀ ਸਾਜਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਉਂਦੇ ਨੇ ਓਅੰਕਾਰ ਤੋਂ ਸਭ ਕੁਛ ਹੁੰਦਾ ਹੈ। ਬ੍ਰਹਮਾ ਕੌਣ ਬਣਾਉਂਦਾ ਹੈ? ਓਅੰਕਾਰ ਬ੍ਰਹਮਾ ਉਤਪਤ ਹੈ। ਓਅੰਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ ਤੇ ਓਅੰਕਾਰ ਨੂੰ ਹੀ ਉਸਨੇ ਜਪਿਆ, ਚਿੱਤ ਵਿੱਚ ਟਿਕਾਇਆ। ਓਅੰਕਾਰ ਕਿਉਂ ਜਨ ਚਿੱਤ, ਇਸ ਨੂੰ ਗੁਰੂ ਕਹਿੰਦੇ ਆ। ਸਤਿਗੁਰਾਂ ਇਹ ਵੀ ਕਿਹਾ, ਕਹੇ ਨਾਨਕ ਸੁਣ ਗੋਪੀ ਚੰਦਾ, ਏਕ ਅੰਕਾਰ ਗੁਰੂ ਸਿਰ ਮੇਰੇ। ਏਕਮ ਏਕ ਅੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ। ਉਹ ਸ਼ਬਦ ਬਹੁਤ ਪੁਰਾਣਾ ਹੈ, ਵੇਦਾਂ ਵਿੱਚ ਵੀ ਵਰਤਿਆ ਗਿਆ। ਜਿੰਨੇ ਮੰਤਰ ਨੇ ਇਹਨਾਂ ਦੇ ਆਦਿ ਵਿੱਚ ਲਾਇਆ ਜਾਂਦਾ। ਹੁਣ ਵੀ ਕਈ ਸਾਜਾਂ ਨੂੰ ਉਹ ਪੜ੍ਹਦੇ ਨੇ ਨਾ, ਓਮ ਨਮੋ ਸ਼ਿਵਾਏ। ਉਹ ਨਮੋ ਸ਼ਿਵਾਏ ਤੇ ਸ਼ਿਵਜੀ ਦਾ ਮੰਤਰ ਓਮ ਪਹਿਲੇ ਲੱਗ ਗਿਆ। ਵੇਦਾਂ ਵਿੱਚ ਕੋਈ ਮੰਤਰ ਪੜ੍ਹਨ ਲੱਗੇ ਪਹਿਲੇ ਓਮ ਲਾ ਦਿੰਦੇ ਸਨ। ਇਹਦਾ ਅਰਥ ਕੀ ਹੁੰਦਾ ਸੀ ਕਿ ਬ੍ਰਹਮਾ ਵਿਸ਼ਨ ਮਹੇਸ਼, ਇਹਨਾਂ ਤਿੰਨਾਂ ਦਾ ਹੀ ਜਾਪ ਹੋ ਜਾਂਦਾ। ਓਮ ਆਖਿਆ, ਇਹ ਤਿੰਨੇ ਹੀ ਨੇ ਓਮ। ਸਤਿਗੁਰਾਂ ਨੇ ਕਿਹਾ ਓਅੰਕਾਰ, ਕਾਰ ਲਗਾਇਆ ਇੱਕ ਪਹਿਲੇ ਲਗਾਇਆ। ਕਾਰ ਦਾ ਅਰਥ ਹੈ ਉਹ ਕਿ ਜਿਹੜਾ ਇੱਕ ਰਾਸੀ ਰਹਿੰਦਾ, ਠੰਡਾ ਤੱਤਾ ਹੁੰਦਾ ਹੀ ਨਹੀਂ। ਸ਼ਿਵਜੀ ਤੇ ਕਦੀ ਸ਼ਾਂਤ ਹੋ ਜਾਂਦੇ ਨੇ, ਕਦੀ ਗਰਮ ਹੋ ਜਾਂਦੇ ਨੇ। ਵਿਸ਼ਨੂੰ ਦਾ ਵੀ ਇਹੋ ਹਾਲ, ਬ੍ਰਹਮਾ ਦਾ ਵੀ ਐਸਾ ਹਾਲ। ਪਰ ਓਅੰਕਾਰ ਉਹ ਹੈ ਜੋ ਤਿੰਨ ਨਹੀਂ ਇੱਕ ਹੈ। ਇਹ ਸ਼ਬਦ ਇੱਕ ਹੋਰ ਥਾਂ ਵੀ ਵਰਤਿਆ ਗਿਆ, ਜਿਵੇਂ ਅਸੀਂ ਕਹਿ ਦਿੰਦੇ ਆਦਰ ਨਾਲ ਹਾਂਜੀ। ਓਮ ਸ਼ਬਦ ਦਾ ਇੱਕ ਅਰਥ ਇਹ ਵੀ ਸੀ, ਪਰ ਸਤਿਗੁਰਾਂ ਇਹ ਵਰਤਿਆ ਹੈ ਕਿ ਪਰਮਾਤਮਾ ਓਮ ਹੈ ਪਰਮਾਤਮਾ। ਕਾਰ ਦਾ ਅਰਥ ਹੈ ਸਦਾ ਇੱਕ ਰਸ, ਉਹ ਆਪ ਹੀ ਪਾਉਣਹਾਰ ਹੈ, ਆਪ ਹੀ ਰੱਖਿਆ ਕਰਨ ਵਾਲਾ, ਪਾਲਣ ਵਾਲਾ, ਆਪ ਹੀ ਸੰਹਾਰ ਕਰਤਾ ਹੈ। ਔਰ ਇੱਕ ਹੈ, ਦੋ ਨਹੀਂ, ਤਿੰਨ ਨਹੀਂ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਓੰਕਾਰ। ਸਵਾਲ ਹੈ ਪ੍ਰਾਪਤੀ ਕਿਵੇਂ ਹੋਵੇ? ਕਹਿੰਦੇ ਨੇ ਜਦੋਂ ਤੱਕ ਹਉਮੈ ਤੇਰੇ ਅੰਦਰ ਹੈ ਪ੍ਰਾਪਤੀ ਨਹੀਂ ਹੋ ਸਕਦੀ। ਉਹ ਤੇ ਹੈ, ਸਾਹਮਣੇ ਹੈ, ਤੇਰਾ ਮਨ ਮੰਨਣ ਵਾਸਤੇ ਤਿਆਰ ਨਹੀਂ। ਹਉਮੈ ਸ਼ੰਕੇ ਪੈਦਾ ਕਰੇਗੀ, ਗੁਰੂ ਹਉਮੈ ਮਕਾਉਂਦਾ ਹੈ। ਗੁਰੂ ਦੀ ਕਿਰਪਾ ਹੋ ਜਾਏ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਰੱਬ ਮਿਲਦਾ ਹੈ, ਹਉਮੈ ਮੁੱਕਦੀ ਹੈ ਸਤਿਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਦੁਆਰਾ। ਹਾਂਜੀ,
ਮੇਰਾ ਹੀਰਾ ਰਤਨ ਨਾਮ ਹਰ ਬਸਿਆ।
ਹੁਣ ਅਸੀਂ ਅਕਸਰ ਕਹਿੰਦੇ ਹਾਂ ਜੀ, ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ। ਇੱਕ ਬੰਦਾ ਪਾਣੀ ਦੀ ਬਾਲਟੀ ਲੈ ਕੇ ਦੌੜਿਆ ਜਾਂਦਾ ਹੋਵੇ, ਮੈਂ ਪ੍ਰਮਾਣ ਇਸ ਲਈ ਦੇ ਰਿਹਾ ਕਿ ਸੌਖਾ ਜਿਹਾ ਸਮਝ ਵਿੱਚ ਆ ਜਾਏ, ਬਾਲਟੀ ਵੀ ਜਾਣਦੇ ਹਾਂ ਪਾਣੀ ਵੀ, ਦੌੜਿਆ ਜਾਂਦਾ ਹੋਵੇ ਤੇ ਪਾਣੀ ਦਾ ਹਾਲ ਕੀ ਹੋਵੇਗਾ? ਪਾਣੀ ਉਛਲੇਗਾ, ਗਿਰ ਵੀ ਜਾਏਗਾ। ਉਹ ਟਿਕ ਜਾਏ, ਬਾਲਟੀ ਰੱਖ ਦੇਵੇ ਤੇ ਪਾਣੀ ਵੀ ਟਿਕ ਜਾਏਗਾ। ਹੁਣ ਬੰਦਾ ਇਹ ਤੇ ਕਹਿੰਦਾ ਜੀ ਮਨ ਨਹੀਂ ਟਿਕਦਾ। ਬੰਦੇ ਤੂੰ ਕਿੰਨਾ ਕੁ ਆਪ ਟਿਕਿਆ ਹੋਇਆ, ਤੇਰਾ ਮਨ ਟਿਕ ਜਾਏ। ਅੰਦਰ ਤੇ ਇੱਕ ਖਲਬਲੀ ਮੱਚੀ ਹੋਈ ਹੈ, ਬਾਣੀ ਦਾ ਇੱਕ ਵਾਕ ਹੈ, ਦਿਲ ਖਲਬਲ, ਦਿਲ ਖਲਬਲ ਜਾਂਕੇ ਜ਼ਰਦ ਰੂਬਾਨੀ, ਚਿਹਰੇ ਤੇ ਜ਼ਰਦੀ ਪੀਲਾਪਣ ਹੋਵੇਗਾ। ਮਨ ਵਿੱਚ ਹਲਚਲ ਮੱਚੀ ਹੋਵੇਗੀ, ਅੰਦਰ ਤੇ ਕਲੇਸ਼ ਪਿਆ ਹੈ, ਝਗੜਾ ਹੈ, ਛੋੜ ਕਤੇਬ ਕਰੇ ਸ਼ੈਤਾਨੀ। ਉਹ ਕਤੇਬਾਂ ਨੂੰ ਛੱਡ ਕੇ ਸ਼ੈਤਾਨੀ ਦੀਆਂ ਗੱਲਾਂ ਕਰੇਗਾ। ਟੁੱਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾ, ਇੱਕ ਦਮ ਵੀ ਸ਼ਾਂਤੀ ਕਰਕੇ ਵੇਖੋ, ਟਿਕ ਕੇ ਵੇਖੋ। ਸਤਿਗੁਰੂ ਰਾਮਦਾਸ ਜੀ ਕਹਿੰਦੇ ਨੇ, ਕਹਿੰਦੇ ਉਹ ਟਿਕਦਾ ਨਹੀਂ, ਟਿਕਦਾ ਨਹੀਂ। ਕਹਿੰਦੇ ਨੇ ਟਿਕਦਾ ਕਿਵੇਂ ਆ? ਮਨ ਵੀ ਟਿਕ ਗਿਆ। ਤੁਸੀਂ ਇੰਝ ਹੀ ਸਮਝੋ, ਕੋਈ ਵਸਤੂ ਤੁਹਾਨੂੰ ਦੇਣ ਲੱਗਾ, ਪਾਉਣ ਲੱਗਾ, ਤੇ ਬਰਤਨ ਜਿਹੜਾ ਹਿਲਾਈ ਜਾਓ ਤੇ ਉਹ ਕਿਵੇਂ ਪਵੇਗੀ ਉਸ ਵਸਤੂ? ਉਹਦੇ ਵਿੱਚ ਉਹ ਤਾਂ ਹੀ ਪਵੇਗੀ ਟਿਕਿਆ ਹੋਵੇ। ਇੱਕ ਪ੍ਰਮਾਣ ਹੋਰ ਸਿਆਣਿਆਂ ਦਿੱਤਾ, ਉਹ ਕਹਿੰਦੇ ਨੇ ਹਿਲਦਾ ਹੋਵੇ ਸ਼ੀਸ਼ਾ ਤੇ ਮੂੰਹ ਨਹੀਂ ਵੇਖਿਆ ਜਾ ਸਕਦਾ। ਅਸੀਂ ਤੇ ਮਨ ਹਿੱਲੇ ਨਾਲ ਰੱਬ ਦੇ ਦਰਸ਼ਨ ਚਾਹੁੰਦੇ ਹਾਂ। ਸ਼ੀਸ਼ੇ ਦੇ ਸਾਹਮਣੇ ਪਰਦਾ ਹੋਵੇ ਤੇ ਤਾਂ ਵੀ ਮੂੰਹ ਨਹੀਂ ਵੇਖਿਆ ਜਾ ਸਕਦਾ। ਸ਼ੀਸ਼ੇ ਤੇ ਮੈਲ ਜੰਮੀ ਹੋਵੇ ਤਾਂ ਵੀ ਨਹੀਂ ਵੇਖਿਆ ਜਾ ਸਕਦਾ। ਇਹਨੂੰ ਕਿਹਾ ਸੀ ਮਲ ਵਸ਼ੇ ਅਵਰਨਾ। ਇਹ ਗੁਰੂ ਦੀ ਕਿਰਪਾ ਨਾਲ ਦੂਰ ਹੁੰਦੇ ਨੇ। ਕਹਿੰਦੇ ਨੇ ਗੁਰੂ ਨੇ ਮੈਨੂੰ ਸਹਾਰਾ ਦੇ ਦਿੱਤਾ। ਅਸਲ ਵਿੱਚ ਜਿਸ ਦੇ ਸਿਰ ਤੇ ਹੱਥ ਵੀ ਰੱਖਣੇ ਆ, ਸਿਰ ਤੇ ਹੱਥ ਰੱਖਣ ਦਾ ਭਾਵ ਕੀ ਹੈ ਕਿ ਮੈਂ ਤੇਰੇ ਨਾਲ ਹਾਂ, ਮੈਂ ਤੇਰਾ ਆਸਰਾ ਹਾਂ, ਮੈਂ ਤੇਰੀ ਰਖਵਾਲੀ ਕਰਾਂਗਾ। ਛੋਟੀ ਉਮਰ ਸੀ ਜਿਸ ਵੇਲੇ ਨਾਨੀ ਲੈ ਕੇ ਗਈ ਤੇ ਗੁਰੂ ਅਮਰਦਾਸ ਜੀ ਨੇ ਸਿਰ ਤੇ ਹੱਥ ਰੱਖ ਦਿੱਤਾ, ਅਜੇ ਗੁਰੂ ਨਹੀਂ ਸਨ। ਬੜਾ ਸਹਾਰਾ ਦਿੱਤਾ। ਉਹ ਆਪ ਕਹਿੰਦੇ ਨੇ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਗੁਰੂ ਬਣ ਗਏ। ਗੋਇੰਦਵਾਲ ਸਾਰੇ ਪਰਿਵਾਰ ਗਏ ਵੀ ਚਲੇ ਗਏ, ਗੁਰੂ ਨੇ ਐਸਾ ਆਸਰਾ ਦਿੱਤਾ, ਸਹਾਰਾ ਦਿੱਤਾ। ਤੇ ਕਿਹੜਾ ਆਸਰਾ ਦਿੱਤਾ? ਜਿਹੜਾ ਗੁਰੂ ਨੇ ਆਪ ਲਿਆ ਸੀ। ਨਾਮ ਦਾ ਸਹਾਰਾ ਉਹਨਾਂ ਕੋਲ ਸੀ, ਨਾਮ ਦਾ ਸਹਾਰਾ ਮੈਨੂੰ ਦੇ ਦਿੱਤਾ। ਜਿਹੜਾ ਰੱਬ ਉਹਨਾਂ ਦੇ ਅੰਦਰ ਟਿਕਿਆ ਸੀ ਉਹ ਮੇਰੇ ਅੰਦਰ ਆ ਕੇ ਟਿਕ ਗਿਆ। ਮੇਰਾ ਹੀਰਾ ਮੇਰੇ ਹਿਰਦੇ ਵਿੱਚ ਰਤਨ ਨਾਮ ਹਰ ਬਸਿਆ। ਨਾਮ ਰਤਨ, ਅਮੋਲਕ ਰਤਨ, ਇਹ ਆ ਕੇ ਵਸ ਗਿਆ, ਟਿਕ ਗਿਆ, ਟਿਕਾਣਾ ਕਰ ਗਿਆ। ਗੁਰ ਹਾਥ ਧਰਿਓ ਮੇਰਾ ਮਾਥਾ, ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ, ਮੈਨੂੰ ਆਸਰਾ ਦੇ ਦਿੱਤਾ, ਮੇਰਾ ਸਹਾਰਾ ਬਣ ਗਏ। ਹਾਂਜੀ,
ਜਨਮ ਜਨਮ ਕੇ ਕਿਲ ਬਿਖ ਦੁਖੇ ਉਤਰੇ, ਗੁਰ ਨਾਮ ਦੀ ਓਰ ਨਲਾਥਾ।
ਦੁੱਖ ਜਦੋਂ ਆਉਂਦਾ ਇੱਕ ਨਹੀਂ ਆਉਂਦਾ, ਮੁਸੀਬਤ ਇਕੱਲੀ ਨਹੀਂ ਆਉਂਦੀ, ਨਾਲ ਕਈ ਆ ਜਾਂਦੀਆਂ ਹਨ। ਇੱਕ ਦੁੱਖ ਆਉਂਦਾ ਤੇ ਕਈ ਦੁੱਖ ਨਾਲ ਆ ਜਾਂਦੇ ਨੇ, ਫਿਰ ਦੁੱਖ ਇਕੱਠੇ ਵੀ ਹੁੰਦੇ ਜਾਂਦੇ ਨੇ, ਜਨਮਾਂ ਜਨਮਾਂ ਦੇ ਦੁੱਖ ਇਕੱਠੇ ਹੋ ਜਾਂਦੇ ਨੇ, ਫਿਰ ਦੁੱਖਾਂ ਦਾ ਸੰਸਕਾਰ ਬਣ ਜਾਂਦਾ। ਫਿਰ ਵੱਡੀ ਮੁਸੀਬਤ ਇੱਕ ਹੋਰ ਹੈ, ਕਿਸੇ ਬੰਦੇ ਨੂੰ ਦੁਰਭਾਗਵਸ਼ ਦੁਖੀ ਰਹਿਣ ਦੀ ਉਹਦੀ ਆਦਤ ਬਣ ਜਾਏ ਨਾ ਕਦੀ ਝੂਰਨ ਦੀ, ਉਹ ਚੰਗਾ ਭਲਾ ਹੁੰਦਾ ਵੀ ਆਖੇਗਾ ਜੀ ਕੱਖ ਨਹੀਂ ਜੀ ਮਰ ਗਏ, ਸਭ ਕੁਛ ਕੋਲ ਹੁੰਦਿਆਂ ਉਹਦਾ ਦੁਖੀ ਹੋਣ ਦੀ ਆਦਤ ਬਣ ਗਈ। ਜਨਮਾਂ ਜਨਮਾਂ ਦੇ ਦੁੱਖ ਜਿਹੜੇ ਨੇ, ਦੁੱਖ ਭੋਗਣ ਦੀ ਤੁਸੀਂ ਕਦੀ ਧਿਆਨ ਕੀਤਾ? ਕੋਈ ਵੀ ਅੰਗ ਹੈ ਮੁਸ਼ਕਲ ਵੇਲੇ ਉਹਨੂੰ ਵਰਤੋ ਨਾ, ਨਾ ਠੀਕ ਵੀ ਹੋ ਜਾਏ ਤੇ ਕੁਛ ਚਿਰ ਉਸਦਾ ਅਸਰ ਰਹੇਗਾ, ਜ਼ਰੂਰ ਰਹੇਗਾ। ਜਨਮਾਂ ਜਨਮਾਂ ਦੇ ਦੁੱਖ ਇਕੱਠੇ ਹੋ ਗਏ। ਇੱਕ ਗੱਲ ਹੋਰ ਸਮਝ ਲੈਣੀ, ਬਾਣੀ ਵਿੱਚ ਪ੍ਰਸ਼ਨੋਤਰੀ ਵੀ ਹੈ ਕਿ ਸਿਆਣਾ ਉਸਤਾਦ ਆਪ ਪ੍ਰਸ਼ਨ ਬਣਾਉਂਦਾ ਤੇ ਆਪ ਉੱਤਰ ਦਿੰਦਾ ਸਾਨੂੰ ਸਮਝਾਉਣ ਲਈ। ਜਦੋਂ ਸਤਿਗੁਰੂ ਕਹਿਣ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮੇਰ ਹਮਾਰੇ, ਇਹ ਨਾ ਸਮਝਣਾ ਕਿ ਗੁਰ ਜੋਤ ਆਪਣੇ ਲਈ ਕਹਿ ਰਹੀ ਹੈ, ਉਹਨਾਂ 'ਚ ਕੋਈ ਅਵਗਣ ਨਹੀਂ, ਪਰ ਸਾਨੂੰ ਤੇ ਸਮਝਾਉਣਾ ਨਾ, ਅਰਦਾਸ ਕਿਵੇਂ ਕਰੋ? ਆਪਣੇ ਅਵਗਣਾਂ ਨੂੰ ਵੇਖੋ, ਮੁਕਾਓ। ਸਤਿਗੁਰੂ ਕਹਿੰਦੇ ਨੇ ਜਨਮਾਂ ਜਨਮਾਂ ਦੇ ਕਿਲ ਬਿਖ ਦੁੱਖ, ਪਾਪ ਤੇ ਦੁੱਖ, ਜਿੱਥੇ ਪਾਪ ਨੇ ਉੱਥੇ ਦੁੱਖ ਨੇ ਉਤਰ ਗਏ। ਗੁਰੂ ਨੇ ਨਾਮ ਦੀ ਦਾਤ ਦੇ ਦਿੱਤੀ, ਕਰਜ਼ਾ ਉਤਰ ਗਿਆ। ਇਹ ਕਰਜ਼ਾ ਸ਼ਬਦ ਨੂੰ ਜ਼ਰਾ ਸਮਝਣਾ, ਹੁਣ ਰਿਣ ਕਿਹੜਾ ਹੈ? ਬਹੁਤ ਸੱਜਣਾ ਤੇ ਉਹ ਪਹਿਲੀ ਪੰਕਤੀ ਲੈ ਕੇ ਹੀ ਕਿ ਉਹ ਜਨਮ ਜਨਮ ਕੇ ਕਿਲ ਬਿਖ ਦੁੱਖ, ਇਹ ਹੀ ਕਰਜ਼ਾ। ਕੁਛ ਐਸੇ ਨੇ ਜਿਨ੍ਹਾਂ ਨੇ ਕਿਹਾ ਨਹੀਂ ਇਹ ਕਰਜ਼ਾ ਨਹੀਂ, ਹੋਰ ਕਰਜ਼ਾ ਕਿਹੜਾ ਹੈ? ਫਿਰ ਜੋ ਬ੍ਰਾਹਮਣ ਦੀ ਥਿਊਰੀ ਸੀ ਉਹ ਤੀ ਕਰਜ਼ਾ ਸੀ ਕਿ ਪਿੱਤਰੀ ਰਹਿਣਾ ਤੇ ਉਤਰਨਾ ਸ਼ਰਾਧਾ ਨਾਲ, ਇਹਦੇ ਵਾਸਤੇ ਸ਼ਰਾਧ ਕਰ ਤਾਂ ਕਿ ਪਿੱਤਰਾਂ ਦਾ ਕਰਜ਼ਾ ਉਤਰ ਜਾਏ। ਗੁਰਮਤ ਵਿੱਚ ਤੇ ਸ਼ਰਾਧ ਪ੍ਰਵਾਨ ਕੋਈ ਨਹੀਂ, ਨਾ ਐਸਾ ਰਿਣ ਕੋਈ ਅਸੀਂ ਮੰਨਦੇ ਹਾਂ ਕਿ ਜਿਹੜਾ ਸ਼ਰਾਧ ਨਾਲ ਉਤਰ ਜਾਏ। ਉਹਨਾਂ ਕਿਹਾ ਬ੍ਰਹਮ ਰਿਣ ਹੈ, ਦੇਵਤਿਆਂ ਦਾ ਰਿਣ ਹੈ, ਗੁਰੂ ਦਾ ਰਿਣ ਹੈ, ਗੁਰੂ ਦਾ ਰਿਣ ਤੇ ਅਸੀਂ ਵੀ ਮੰਨਦੇ ਹਾਂ, ਪਰ ਉਹ ਕੀ ਹੈ? ਜਿਹੜਾ ਕਰਜ਼ਾ ਦਿੰਦਾ ਨਾ, ਇੱਕ ਸ਼ਰਤ ਤੇ ਦਿੰਦਾ ਹੈ ਕਿ ਵਾਪਸ ਕਰਨਾ ਪਵੇਗਾ, ਤੇ ਕੁਛ ਤੇ ਕਹਿੰਦੇ ਨੇ ਵਿਆਜ ਵੀ ਦੇਣਾ ਪਵੇਗਾ। ਤੁਹਾਨੂੰ ਪਤਾ ਹੈ, ਸਮਝਦੇ ਹੋ ਕਿ ਕਰਜ਼ਾ ਲਿਆ ਹੀ ਵਿਆਜ ਦੇਣਾ ਪਏਗਾ, ਨਾ ਦਿੱਤਾ ਤੇ ਤੂੰ ਜਿਹੜੀ ਚੀਜ਼ ਕੋਈ ਰੱਖੀ ਹੈ ਮੈਂ ਵੇਚ ਕੇ ਪੂਰੇ ਕਰਾਂਗਾ। ਪੁਰਾਣਾ ਸਮਾਂ ਸੀ, ਕੀ ਕਰਨਾ ਜਿਹਨੇ ਕਰਜ਼ਾ ਨਾ ਨਾ ਦੇਣਾ, ਉਹ ਡੰਡਾ ਬੇੜੀ ਲਾ ਕੇ ਨਾ, ਉਹ ਡਾਂਗ ਇੱਕ ਲੈ ਕੇ ਲਾਂ, ਬਾਹਾਂ ਦੋਵੇਂ ਬੰਨ ਦੇਣੀਆਂ, ਪੈਰ ਬੰਨ ਦੇਣੇ, ਡਿਉੜੀ 'ਚ ਸੁੱਟ ਦੇਣਾ, ਇਹ ਕਰਜ਼ਾ ਹੀ ਹੈ, ਕਰਜ਼ਾ ਨਹੀਂ ਦੇਂਦਾ। ਕਈਆਂ ਨੂੰ ਬੱਚੇ ਵੇਚਣੇ ਪੈਂਦੇ ਸਨ, ਕਈ ਸਾਰੀ ਉਮਰ ਵਾਸਤੇ ਗੁਲਾਮ ਬਣ ਕੇ ਉੱਥੇ ਕੰਮ ਕਰਦੇ ਸਨ ਕਿ ਕਰਜ਼ਾ ਹੀ ਨੇ, ਕਰਜ਼ੇ ਤੋਂ ਬੜਾ ਡਰਦੇ ਸਨ, ਕਿਉਂਕਿ ਅਮੀਰ ਬੰਦੇ ਕਰਜ਼ਾ ਦਿੰਦੇ ਸਨ ਤੇ ਬੜਾ ਜ਼ਬਰਦਸਤੀ ਨਾਲ ਉਹ ਵਸੂਲਦੇ ਸਨ। ਇਹ ਗ੍ਰੰਥ ਹੈ ਸਾਰ ਕੁਤਾਬਲੀ। ਉਕਤੀ ਦਾ ਅਰਥ ਹੁੰਦਾ ਬੜੀ ਚੰਗੀ ਦਲੀਲ, ਗਿਆਨ, ਬੁੱਧ। ਉਕਤੀ ਦਾ ਸਾਰ, ਤਤ ਸਾਰ ਗਿਆਨ ਦਾ ਉਹ ਗ੍ਰੰਥ ਦਾ ਨਾਮ ਹੈ। ਉਸ ਵਿੱਚ ਉਹਨਾਂ ਇੱਕ ਲਿਖਿਆ ਕਿ ਤਿੰਨ ਤਰ੍ਹਾਂ ਦੇ ਬੰਦਿਆਂ ਨੂੰ ਰਾਤ ਨੀਂਦ ਨਹੀਂ ਆਉਂਦੀ। ਕਿਹੜੇ ਕਿਹੜੇ ਨੂੰ? ਰਿਣੀ, ਜਿਹੜਾ ਕਰਜ਼ਾਈ ਹੈ, ਰਿਣੀ, ਕੁਮਾਰੀ ਕੋ ਪਿਤਾ, ਧੀ ਜਵਾਨ ਘਰ ਹੈ, ਸ਼ਾਦੀ ਨਹੀਂ ਹੋ ਰਹੀ, ਜੇ ਸਿਰ ਵੈਰੀ ਹੋਏ, ਜਿਸ ਦੇ ਸਿਰ ਤੇ ਦੁਸ਼ਮਣ ਹੈ ਕੋਈ, ਇਨ ਤਿੰਨੋ ਕੇ ਨੈਣ ਮੈਂ ਨਿੰਦਰਾ ਕਵੀ ਨਾ ਹੋਏ। ਦੂਸਰੇ ਉਹਨੇ ਕਰਜ਼ਾ ਤੇ ਦਿੰਦੇ ਨੇ, ਉਹ ਕਹਿੰਦੇ ਨੇ ਭਾਈ ਵਿਆਜ ਨਾ ਦੇਵੀ ਪਰ ਮੂਲ ਮੈਂ ਜ਼ਰੂਰ ਲੈਣਾ ਹੀ, ਇਹ ਤੈਨੂੰ ਦੇਣਾ ਪੈਣਾ। ਤੀਸਰੇ ਉਹ ਨੇ ਦੇ ਦਿੰਦੇ ਨੇ, ਕਹਿੰਦੇ ਨੇ ਨਾ ਦੇਵੀ, ਲੇਕਿਨ ਜਿਤਾਉਂਦੇ ਜ਼ਰੂਰ ਨੇ ਕਿ ਮੈਂ ਇਹਨੂੰ ਦਿੱਤਾ ਸੀ, ਮੈਂ ਇਹਨੂੰ ਦਿੱਤਾ ਸੀ। ਬੰਦਾ ਦੇ ਕੇ ਭੁੱਲਦਾ ਨਹੀਂ। ਮੈਂ ਸੁਣਿਆ ਬੜਾ ਵੱਡਾ ਕਲਾਕਾਰ, ਬੜੀ ਖਿਆਤੀ ਉਸਦੀ, ਮਰ ਗਿਆ। ਤੁਹਾਨੂੰ ਲੋਕੀ ਕਹਿੰਦੇ ਨੇ ਨਾ, ਜਿੱਥੇ ਤੱਕ ਜਮੈ ਸ਼ਰਧਾਂਜਲੀਆਂ ਵਾਲੇ ਤੇ ਕਈ ਵਾਰੀ ਇੰਨੇ ਨੇ, ਉਹਨਾਂ ਟਾਈਮ ਕੀਰਤਨ ਦਾ ਨਹੀਂ ਹੁੰਦਾ,
ਕਥਾ ਦਾ ਨਹੀਂ ਹੁੰਦਾ ਜਿਹਨੇ ਸ਼ਰਧਾਂਜਲੀਆਂ ਵਾਰੇ। ਫਿਰ ਜੇ ਕੋਈ ਵੱਡਾ ਆ ਜਾਏ ਫਿਰ ਤੇ ਕਹਿਣਾ ਹੀ ਕਿਹਾ, ਕਹਿੰਦੇ ਫਿਰ ਖਬਰਾਂ ਲਵਾਉਣੇ ਕਿਹੜੇ ਕਿਹੜੇ ਆਏ, ਕਿੰਨਾ ਕਿੰਨਾ ਸ਼ਰਧਾਂਜਲੀ। ਉਹ ਕਹਿਣ ਲੱਗਾ ਜੀ ਜਿਸ ਵੇਲੇ ਇੱਥੇ ਆਇਆ ਟੁੱਟਾ ਜਿਹਾ ਸੂਟ ਕੇਸ ਸੀ ਇਸ ਕੋਲ, ਫੁੱਟਪਾਥ ਤੇ ਬੈਠਾ ਸੀ, ਕੋਈ ਇਹਦੇ ਕੋਲ ਥਾਂ ਨਹੀਂ ਸੀ, ਲੇਕਿਨ ਮੈਂ ਵੇਖਿਆ, ਮੈਨੂੰ ਤਰਸ ਆਇਆ, ਮੈਂ ਲੈ ਗਿਆ, ਇਹਨੂੰ ਕਮਰਾ ਦਿੱਤਾ, ਫਿਰ ਮੈਂ ਇਹਦੀ ਇਮਦਾਦ ਕੀਤੀ, ਫਿਰ ਇਹ ਕਲਾਕਾਰ ਬਣ ਗਿਆ। ਮੈਂ ਸੁਣਿਆ ਕਿ ਮੁਰਦਾ ਉੱਠ ਕੇ ਬੈਠ ਗਿਆ ਤੇ ਕਹਿਣ ਲੱਗਾ ਜੀ ਮਰ ਮੈਂ ਰਿਹਾ ਕਿ ਤੁਸੀਂ ਮਰ ਰਹੇ ਹੋ, ਦੋਵਾਂ ਚੋਂ ਦੱਸੋ ਸਿਫਤ ਆਪਣੀ ਕਰਦੇ ਹੋ ਕਿ ਮੇਰੀ ਕਰਦੇ ਪਏ ਹੋ। ਬੰਦਾ ਦੇ ਤੇ ਦਿੰਦਾ, ਵਾਪਸ ਤੇ ਨਾ ਲਵਾਂ, ਲੇਕਿਨ ਭੁੱਲਦਾ ਕੋਈ ਨਹੀਂ, ਜਿਤਾਏਗਾ। ਤੈਨੂੰ ਮੈਂ ਦਿੱਤਾ ਸੀ ਨਾ, ਤੈਨੂੰ ਮੈਂ ਦਿੱਤਾ ਸੀ, ਤੈਨੂੰ ਦਿੱਤਾ ਸੀ। ਸਤਿਗੁਰੂ ਦਿੰਦੇ ਨੇ, ਜਿਤਾਉਂਦੇ ਕਦੀ ਨਹੀਂ। ਕਦੀ ਨਹੀਂ ਸਿੱਖ ਨੂੰ ਕਿਹਾ ਮੈਂ ਦਿੱਤਾ, ਮੈਂ ਤੈਨੂੰ ਕਰਜ਼ਾਈ ਸਮਝਣਾ, ਪਰ ਸਿੱਖ ਜ਼ਰੂਰ ਕਹਿੰਦਾ। ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਜਿਹੜੇ ਨੇ ਉਹ ਦੇ ਕੇ ਭੁੱਲ ਜਾਂਦੇ, ਪਰ ਉਪਕਾਰ ਕਰ ਦਿੱਤਾ, ਦੇ ਦਿੱਤਾ ਤੇ ਭੁੱਲ ਗਏ। ਇੱਕ ਦੂਸਰੇ ਨਾਮਰਾਦ ਉਹ ਨੇ ਕਿ ਲੈ ਕੇ ਭੁੱਲ ਜਾਂਦੇ ਨੇ, ਉਹ ਲੈ ਕੇ ਤੇ ਭੁੱਲ ਜਾਂਦੇ ਨੇ, ਦੇਣਾ ਉਹਨਾਂ ਨੇ ਕਿਸੇ ਨੂੰ ਹੈ ਕੋਈ ਨਹੀਂ, ਕੋਈ ਮੰਗੇ ਨਾ, ਦੇਣਾ ਕੋਈ ਨਹੀਂ ਤੇ ਲੈ ਕੇ ਭੁੱਲ ਗਏ। ਗੁਰੂ ਸਾਹਿਬ ਜੀ ਨੇ ਕਿਹਾ ਗੁਰੂ ਨੇ ਜਿਹੜਾ ਦਿੱਤਾ ਹੁਣ ਮੈਂ ਵਾਪਸ ਕਰਾਂ ਤੇ ਕੀ ਕਰਾਂ, ਧਨ ਨਾਲ ਤੇ ਹੋ ਨਹੀਂ ਸਕਦਾ। ਜਿਹੜਾ ਗੁਰੂ ਨੇ ਗਿਆਨ ਦਿੱਤਾ, ਮੈਨੂੰ ਭੁੱਲੇ ਨੂੰ ਰਸਤੇ ਪਾ ਦਿੱਤਾ, ਮੈਨੂੰ ਜੀਵਨ ਮੁਕਤ ਕਰ ਦਿੱਤਾ, ਆਨੰਦ ਨਾਲ ਜੀ ਰਿਹਾ, ਮੇਰੇ ਸਵਾਸ ਸਫਲ ਹੋ ਰਹੇ ਨੇ, ਜੀਵਨ ਸਫਲ ਹੋ ਗਿਆ, ਇਸ ਦੇ ਵਿੱਚ ਮੈਂ ਗੁਰੂ ਨੂੰ ਇਸ ਬਦਲੇ 'ਚ ਕੀ ਦਿਆਂ, ਕੁਛ ਵੀ ਨਹੀਂ ਮੇਰੇ ਕੋਲ, ਜੋ ਹੈ ਉਹ ਵੀ ਗੁਰੂ ਦਾ ਦਿੱਤਾ ਹੋਇਆ, ਫਿਰ ਇਸ ਲਈ ਕੀ ਹੈ। ਇਹ ਭਾਵਨਾ ਸਿੱਖ ਦੀ ਹੈ, ਗੁਰੂ ਨੇ ਕਿਤੇ ਨਹੀਂ ਐਸਾ ਆਖਿਆ ਮੈਂ ਤੈਨੂੰ ਦਿੱਤਾ, ਮੈਂ ਬੜਾ ਤੇਰੇ ਸਿਰ ਅਹਿਸਾਨ ਕੀਤਾ ਸਿੱਖਾ, ਨਹੀਂ। ਉਹ ਤੇ ਪਿਆਰ ਨਾਲ ਕਹਿੰਦੇ ਨੇ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ ਮੈਂ ਨਹੀਂ ਮੋਸੋ ਗਰੀਬ ਕਰੋਰ ਪਰੇ। ਗੁਰੂ ਕੀ ਕਹਿੰਦੇ ਨੇ, ਗੁਰਸਿੱਖਾਂ ਕੀ ਅਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਗੁਰੂ ਤੇ ਇੰਨਾ ਪਿਆਰ ਕਰਦੇ ਨੇ, ਵਾਕਈ ਬਾਪ ਨੇ ਕਦੀ ਨਹੀਂ ਆਖਿਆ ਪੁੱਤਰ ਨੂੰ ਤੈਨੂੰ ਪਾਲਿਆ ਮੈਂ ਤੈਨੂੰ ਕਰਜ਼ਾ ਦਿੱਤਾ, ਮਾਂ ਨੇ ਕਦੀ ਆਖਿਆ ਮੈਂ ਤੈਨੂੰ ਕਰਜ਼ਾ ਦਿੱਤਾ ਜਿਹੜਾ ਤੈਨੂੰ ਪਾਲਿਆ। ਹਾਂ, ਦੁਨਿਆਵੀ ਬੰਦਾ ਮਾਇਆ ਦੇ ਆਸਰੇ, ਮਾਇਆ ਵਾਲੀ ਦ੍ਰਿਸ਼ਟੀ ਉਹ ਜ਼ਰੂਰ ਆਖੇਗਾ ਮੈਂ ਆਸਾਨ ਕੀਤਾ, ਮੈਂ ਦਿੱਤਾ। ਸਤਿਗੁਰੂ ਕਹਿੰਦੇ ਨੇ ਗੁਰੂ ਦਾ ਕਰਜ਼ਾ ਬੜਾ ਇਕੱਠਾ ਹੋ ਗਿਆ, ਉਹ ਇਸ ਲਈ ਹੋ ਗਿਆ ਕਿ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ। ਤਨ ਤਨ ਗੁਰ ਸਤਿਗੁਰ ਪਾਂਦਾ, ਬੜੀ ਕਮਾਲ ਪੰਕਤੀ ਹੈ, ਮੇਰੇ ਰਾਮ ਹਮ ਬਾਰਕ ਹਰ ਪਬ ਕੇ ਹੈ ਇਆਣੇ। ਤਨ ਤਨ ਗੁਰ ਸਤਿਗੁਰ ਪਾਂਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਇਆਣਿਆਂ ਨੂੰ ਜਿਸ ਨੇ ਸਿਆਣੇ ਬਣਾ ਦਿੱਤਾ ਉਸ ਗੁਰੂ ਦਾ ਤਨ ਤਨ ਗੁਰ ਸਤਿਗੁਰ ਪਰ ਉਪਕਾਰੀ, ਗੁਰੂ ਪਰ ਉਪਕਾਰੀ ਹੈ। ਤਨ ਤਨ ਗੁਰੂ ਕਾ ਪਿਤਾ ਮਾਤਾ, ਗੁਰੂ ਦੀ ਮਾਂ ਤਨ ਹੈ, ਗੁਰੂ ਦਾ ਪਿਤਾ ਤਨ ਹੈ। ਇਸ ਲਈ ਤੇ ਕੀ ਗੱਲ ਹੈ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਗੁਰੂ ਦੇ ਹੱਟੀ ਤੇ ਦੁਕਾਨ ਤੇ ਮੈਂ ਆਪਣਾ ਆਪਾ ਵੇਚ ਦਿੱਤਾ, ਮੈਂ ਆਪਣਾ ਆਪਾ ਦੇ ਦਿੱਤਾ ਕਿ ਗੁਰੂ ਦਾ ਪਰ ਉਪਕਾਰ ਹੈ। ਪਰ ਉਪਕਾਰ ਪੁੰਨ ਬਹੁ ਕੀਆ ਉਹ ਦੁੱਤਰ ਤਾਰ ਪਰਾਂਡੇ, ਭਾਵ ਸਾਗਰ ਤੋਂ ਮੈਨੂੰ ਤਾਰ ਦਿੱਤਾ। ਲਾ ਰਾਮ ਹਮ ਸਤਿਗੁਰ ਲਾਲੇ ਕਾਂਡੇ, ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ਼ ਗੁਰੂ ਬਹੁ ਸਾਂਡੇ। ਬੜਾ ਕਰਜ਼ਾ ਇਕੱਠਾ ਹੋ ਗਿਆ, ਉਹ ਕੀ ਕਿ ਪਰ ਉਪਕਾਰ ਗੁਰੂ ਕਰਦੇ ਗਏ, ਮੈਂ ਸੇਵਾ ਕੀਤੀ ਕੋਈ ਨਹੀਂ। ਪੁਰਾਣੇ ਉਸਤਾਦ ਇੱਕ ਗੱਲ ਕਹਿੰਦੇ ਹੁੰਦੇ ਸਨ, ਜਦੋਂ ਪੜ੍ਹਾਉਣਾ ਨਾ, ਉਹਨਾਂ ਨੇ ਕਹਿਣਾ ਕਿ ਵਿੱਦਿਆ ਜੋ ਪੜ੍ਹੀ ਇਹਦੀ ਫੀਸ ਕੋਈ ਨਹੀਂ, ਅਤੇ ਮੈਂ ਦੇਵਾਂ ਕੀ। ਉਹਨਾਂ ਕਹਿਣਾ ਅੱਗੋਂ ਤੂੰ ਵੀ ਕਿਸੇ ਨੂੰ ਪੜ੍ਹਾ ਦੇਵੀਂ। ਗੁਰੂ ਕਹਿੰਦੇ ਨੇ ਭਲੇ ਲੋਕਾਂ ਜੇ ਕਰਨਾ ਹੀ ਹੈ ਕੁਛ ਮੈਂ ਖੁਸ਼ ਹੋ ਜਾਵਾਂਗਾ। ਸ਼ਬਦ ਕਮਾ ਤੇ ਸ਼ਬਦ ਨਾਲ ਕਿਸੇ ਹੋਰ ਨੂੰ ਜੋੜ ਦੇ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸੇ ਪੁਣ ਸਿੱਖ ਕੋ ਇੱਕ ਸ਼ਬਦ ਸਿਖਾਏਗਾ, ਤੂੰ ਸਿੱਖ ਬਣੇ। ਜੇ ਤੂੰ ਸਮਝਦਾ ਸਿੱਖ ਬਣ ਕੇ ਮੈਨੂੰ ਆਨੰਦ ਆਇਆ, ਸਿੱਖ ਬਣ ਕੇ ਮੇਰੇ ਦੁੱਖ ਮੁੱਕ ਗਏ, ਮੇਰੇ ਪਾਪ ਮੁੱਕ ਗਏ, ਮੇਰੇ ਮਨ ਨੂੰ ਸ਼ਾਂਤੀ ਆ ਗਈ, ਫਿਰ ਐਸਾ ਕਰ ਕਿਸੇ ਹੋਰ ਨੂੰ ਵੀ ਬਣਾ, ਇਹ ਪੁੰਨ ਕਰ, ਦੂਸਰਿਆਂ ਨੂੰ ਵਰਤਾ। ਤੂੰ ਜਗ ਗਿਆ ਤੇ ਅੱਗੋਂ ਦੀਵੇ ਹੋਰ ਜਗਾ, ਤੇਰਾ ਭਲਾ ਹੋਇਆ ਤੇ ਹੋਰਨਾਂ ਦਾ ਭਲਾ ਕਰ। ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਨੇ ਨਾਮ ਦੇ ਦਿੱਤਾ ਔਰ ਜਨਮਾਂ ਜਨਮਾਂ ਦੇ ਕਿਲਬਿਖ ਦੁੱਖ ਉਤਰ ਗਏ, ਮੇਰਾ ਸਾਰਾ ਹੀ ਕਰਜ਼ਾ ਉਤਰ ਗਿਆ, ਇਹ ਗੁਰੂ ਦੀ ਬਖਸ਼ਿਸ਼ ਹੋਈ। ਗੁਰੂ ਨੇ ਜਿਸ ਪਾਸੇ ਲਾਇਆ, ਹਾਂ ਮੂਰਖ ਕਾਰੇ ਲਾਇਆ, ਨਾਨਕ ਹਰ ਕੰਮੇ। ਹਾਂਜੀ,
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਆਪ ਨੂੰ ਪਤਾ ਜਿੱਥੇ ਬਹੁਤ ਜ਼ਿਆਦਾ ਲੋਕ ਹੋਣ, ਤਾਲੇ ਹੋਣ, ਇੱਕ ਉਹਨਾਂ ਕੋਲ ਮਾਸਟਰ ਕੀ ਹੁੰਦੀ ਹੈ, ਉਹਦੇ ਨਾਲ ਸਾਰੇ ਖੁੱਲ੍ਹ ਜਾਂਦੇ ਨੇ, ਜਿੱਥੇ ਮਰਜ਼ੀ ਉਹਨੂੰ ਲਗਾ ਲਓ। ਤਾਲੇ ਤੇ ਹੈਨ, ਚਾਬੀਆਂ ਵੀ ਸਾਡੇ ਕੋਲ ਹੈਨ, ਲੱਗਦੀ ਕੋਈ ਵੀ ਨਹੀਂ, ਪਰ ਗੁਰੂ ਕੋਲ ਇੱਕ ਮਾਸਟਰ ਕੀ ਹੈ ਜਿਸ ਨਾਲ ਖਜ਼ਾਨੇ ਦਾ ਤਾਲਾ ਖੁੱਲ੍ਹ ਜਾਂਦਾ। ਜਿਸ ਕਾ ਗਹਿ ਤਿਸ ਦੀਆ ਤਾਲਾ, ਕੁੰਜੀ ਗੁਰ ਸੌਂਪਾਈ, ਕੁੰਜੀ ਗੁਰੂ ਨੂੰ ਸੌਂਪੀ ਹੈ। ਉਹਨਾਂ ਕਿਹਾ ਇੱਕ ਹੀ ਕੁੰਜੀ ਹੈ, ਪਰਮਾਤਮਾ ਦਾ ਨਾਮ, ਜੀਵਨ ਦੇ ਸਾਰੇ ਖਜ਼ਾਨੇ ਖੁੱਲ੍ਹ ਜਾਂਦੇ ਨੇ। ਮੇਰੇ ਮਨ ਭਜ ਰਾਮ ਨਾਮ ਸਭ ਅਰਥ ਆ, ਅਰਥਦਾਰ ਕੇ ਅਰਥ ਕੀ ਹੈ, ਲੋੜ ਆਉਣੀ ਕਰਵਾਉਣ ਵਾਲੀ ਚੀਜ਼, ਹਰ ਥਾਂ ਤੇ ਕੰਮ ਆਉਣ ਵਾਲੀ। ਪਰਮਾਤਮਾ ਦਾ ਨਾਮ ਹਰ ਥਾਂ ਤੇ ਕੰਮ ਆਉਣ ਵਾਲਾ, ਜਿੱਥੇ ਵੀ ਜਾਏਗਾ ਹਰ ਵੇਲੇ ਸਹਾਇਤਾ ਕਰੇਗਾ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਮਿਲ, ਸਾਧ ਸੰਗਤ ਭਜ ਪੂਰਨ ਕਾਮ, ਬੂੜਤ ਕਉ ਜੈਸੇ ਬੇੜੀ ਮਿਲਤ, ਬੂਜਤ ਦੀਪਕ ਮਿਲਤ ਤਿਲ ਤੇ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਕਿ ਡੁੱਬਦੇ ਨੂੰ ਜਿਵੇਂ ਬੇੜੀ ਮਿਲ ਜਾਏ। ਹਰ ਥਾਂ ਤੇ ਪਰਮਾਤਮਾ ਦਾ ਨਾਮ ਤੇਰਾ ਸਹਾਇਕ ਹੋਵੇਗਾ। ਜਹਾਂ ਪੰਥ ਤੇਰਾ ਕੋ ਨਾ ਸਿਆਣੂ, ਹਰ ਕਾ ਨਾਮ ਤੈ ਨਾਲ ਪਛਾਣੂ, ਜੈ ਮਹਾ ਭਯਾਨ ਤਪਤ ਬਹੁ ਕਾਮ, ਤੈ ਹਰ ਕਾ ਨਾਮ ਕੀ ਤੁਮੇ ਉੱਪਰ ਸ਼ਾਮ। ਮੇਰੇ ਮਨ ਭਜ ਰਾਮ ਨਾਮ ਸਾਬੇ ਅਰਥਾ, ਹਰ ਲੋੜ ਪੂਰੀ ਕਰਨ ਵਾਲਾ, ਹਰ ਥਾਂ ਤੇ ਕੰਮ ਆਉਣ ਵਾਲਾ, ਉਹ ਨਾਮ ਜਪ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਸਤਿਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ। ਦ੍ਰਿੜ ਕਰਵਾਉਣ ਦਾ ਅਰਥ ਹੈ ਪੱਕਾ ਹੀ ਜੜ ਦਿੱਤਾ, ਪੱਕਾ ਕਰ ਦਿੱਤਾ, ਜਿਹੜਾ ਅੱਡ ਹੋ ਹੀ ਨਾ ਸਕੇ। ਤੇ ਕਲੇ ਸਮਝਾ ਦਿੱਤੀ ਕਿ ਜੇ ਨਾਮ ਵਿੱਚ ਨਾ ਹੋਇਆ ਤੇ ਸਾਰਾ ਹੀ ਜੀਵਨ ਬਿਅਰਥ, ਜੇ ਨਾਮ ਤੇਰੇ ਨਾਲ ਨਾ ਹੋਇਆ, ਜਿੰਨਾ ਖਾਧਾ ਸਾਰਾ ਬਿਅਰਥ, ਜਿੰਨਾ ਪਹਿਨਿਆ ਹੀ ਸਾਰਾ ਬਿਅਰਥ, ਜਿੰਨਾ ਜੀਵਿਆ ਬਿਅਰਥ, ਜਿੰਨੇ ਸਵਾਸ ਲਏ ਨੇ ਸਾਰੇ ਬਿਅਰਥ। ਤੇ ਜੇ ਨਾਮ ਨਾਲ ਹੋਇਆ ਫਿਰ ਤਿਨਕਾ ਖਾਧਾ ਪੈਂਦਾ ਮਾਇਆ ਸਭ ਪਵਿੱਤਰ ਹੈ। ਤੇਰੇ ਹੱਥਾਂ ਵਿੱਚ ਨੋਟ ਵੀ ਪਵਿੱਤਰ ਹੋ ਜਾਏਗਾ ਜੇ ਹਿਰਦੇ ਵਿੱਚ ਨਾਮ ਹੋਇਆ, ਉਹ ਨੋਟ ਨਾਲ ਵੀ ਸੇਵਾ ਹੋਵੇਗੀ। ਪਰ ਜੇ ਨਾਮ ਅੰਦਰ ਨਾ ਹੋਇਆ ਫਿਰ ਤੇ ਜੋ ਵੀ ਕੀਤਾ ਉਹ ਵਿਅਰਥ ਹੈ। ਕਿਆ ਖਾਧਾ ਕਿਆ ਪੈਦੇ ਹੋਏ, ਜਾਂ ਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਈ ਸੁਖਾਲੀ, ਕੀਚੇ ਭੋਗ ਬਿਲਾਸ, ਹਰ ਬਿਨ ਜੀਓ। ਇਹ ਜਿੰਦ ਜਿਹੜੀ ਹੈ ਪਰਮਾਤਮਾ ਤੋਂ ਬਿਨਾਂ, ਇਹ ਤੇ ਸੜ ਬਲ ਜਾਂਦੀ ਹੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੁਰਸ਼ ਦੇਖਿਆ ਅਵਰ ਨਾਹੀ ਥਾਓ। ਗੁਰਪੂਰਾ ਹਰ ਨਾਮ ਦੜਾਇਆ, ਬਿਨ ਨਾਮ ਹੈ ਜੀਵਨ ਬਿਰਥ, ਨਾਮ ਤੋਂ ਬਿਨਾਂ ਜੀਵਨ ਸਾਰਾ ਵਿਅਰਥ ਹੈ, ਕਿਸੇ ਅਰਥ ਨਹੀਂ
ਰਹਾਓ।
ਹਾਂਜੀ,
ਬਿਨ ਗੁਰ ਮੂੜ ਭਏ ਹੈ ਮਨਮੁਖ।
ਮਨਮੁਖ ਬੰਦੇ ਗੁਰੂ ਤੋਂ ਬਿਨਾਂ ਆਪਣੇ ਆਪ ਬੜੇ ਚਤਰ ਨੇ, ਗੁਰੂ ਨਾਲੋਂ ਵੀ ਸਿਆਣੇ ਬਣ ਕੇ ਬੈਠਦੇ ਨੇ। ਆਸਾ ਦੀ ਵਾਰ ਵਿੱਚ ਇੱਕ ਪੰਕਤੀ ਹੈ, ਉਸ ਵੱਲ ਧਿਆਨ ਦੇਣਾ। ਸਲੋਕ ਹੈ ਕਿ ਨਾਨਕ
ਗੁਰੂ ਨਾਲ ਚਿੱਤ ਨਹੀਂ, ਗੁਰੂ ਦੇ ਬਚਨਾਂ ਨੂੰ ਯਾਦ ਨਹੀਂ ਕਰਦੇ, ਗੁਰੂ ਦੀ ਮੱਤ ਨੂੰ ਯਾਦ ਨਹੀਂ ਕਰਦੇ। ਨਾਨਕ ਗੁਰੂ ਨਾਲ ਚਿੱਤ ਨਹੀਂ, ਮਨ ਆਪਣੇ ਸੁਚੇਤ, ਆਪਣੇ ਮਨ ਵਿੱਚ ਬੜੇ ਸੁਚੇਤ ਬਣਦੇ ਨੇ ਤੇ ਉਹ ਹੁੰਦੇ ਕੈਸੇ ਨੇ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਕਦੀ ਤਿਲਾਂ ਦਾ ਖੇਤ ਵੇਖਿਆ ਹੋਵੇਗਾ, ਕਿਸਾਨ ਨੇ ਖੇਤ ਕੱਟ ਲਿਆ, ਕੁਛ ਬੂਟੇ ਖੜੇ ਨੇ ਤੇ ਸਿਆਣਾ ਪੁੱਛਦਾ ਇਹ ਕਿਉਂ ਨਹੀਂ ਕੱਟੇ, ਉਹ ਕਹਿਣ ਲੱਗਾ ਵਿੱਚ ਕਾਲਕ ਹੈ, ਤਿਲ ਕੋਈ ਨਹੀਂ, ਇਹਨੂੰ ਕਹਿੰਦੇ ਨੇ ਬੁਆੜ। ਕਹਿੰਦੇ ਨੇ ਉਹ ਬੰਦੇ ਬੁਆੜ ਵਰਗੇ ਨੇ, ਅੰਦਰ ਕਾਲਖ ਨਾਲ ਭਰੇ ਨੇ। ਗੁਰ ਕੀ ਮੱਤ ਤੋਂ ਲਹੇ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਭਗਤੀ ਤੋਂ ਬਿਨਾਂ ਸਿਆਣੇ ਡੁੱਬ ਗਏ, ਆਪਣੀ ਸਿਆਣਪ ਡੁੱਬੇਗੇ। ਆਪਣੀ ਸਿਆਣਪ ਨਾਲ ਕੇਵਲ ਹਉਮੇ ਆਉਂਦੀ ਹੈ ਤੇ ਕਿਹਾ ਉਹ ਮੂੜ ਨੇ, ਮੂਰਖ ਹੋ ਗਏ, ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਗੁਰੂ ਤੋਂ ਬਗੈਰ ਮਨਮੁਖ ਬੰਦੇ ਜਿਹੜੇ ਨੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਔਰ ਨਿਤ ਹੀ ਫਸੇ ਰਹਿੰਦੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਾਬੂ, ਤਿੰਨ ਸਭ ਜਨਮ ਅਕਾਥਾ।
ਗੁਰੂ ਸਾਧੂ ਦੇ ਚਰਨਾਂ ਦੀ ਕਦੀ ਵੀ ਉਹਨਾਂ ਸੇਵਾ ਨਹੀਂ ਕੀਤੀ। ਜਿਨ੍ਹਾਂ ਜੇ ਸੇਵਾ ਕਰਦੇ ਤੇ ਗੁਰੂ ਦੇ ਚਰਨਾਂ ਦੀ ਸੇਵਾ ਕਰਕੇ ਸਨਾਥ ਹੋ ਜਾਂਦੇ, ਮਾਲਕ ਵਾਲੇ ਹੋ ਜਾਂਦੇ, ਸਫਲ ਹੋ ਜਾਂਦੇ, ਉਹਨਾਂ ਦਾ ਜੀਵਨ ਸਕਾਰਥ ਹੋ ਜਾਂਦਾ, ਪਰ ਐਸਾ ਕੀਤਾ ਨਹੀਂ।
ਹਾਂਜੀ, ਜਿਨ ਸਾਧੂ ਚਰਨ ਸਾਧ ਪਗ ਸੇਵੇ,
ਜਿਨ੍ਹਾਂ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ, ਸਤਿਗੁਰੂ ਪਾਤਸ਼ਾਹ ਦਾ ਆਸਰਾ ਲਿਆ,
ਤਿੰਨ ਸਫਲ ਉਹ ਜਨਮ ਸਨਾਥਾ।
ਉਹ ਨਾਥ ਵਾਲੇ ਨੇ, ਖਸਮ ਵਾਲੇ ਨੇ, ਉਹਨਾਂ ਦਾ ਜਨਮ ਸਫਲ ਹੈ, ਉਹਨਾਂ ਦਾ ਇੱਕ ਇੱਕ ਸਵਾਸ ਸਫਲ ਹੈ, ਉਹਨਾਂ ਦਾ ਕਰਮ ਸਫਲ ਹੈ, ਉਹਨਾਂ ਦਾ ਬੋਲਿਆ ਸਫਲ ਹੈ। ਰੱਬ ਸੁਣਦਾ, ਭਗਤਾਂ ਕਾ ਬੋਲਿਆ ਪ੍ਰਵਾਨ ਹੈ। ਇੱਕ ਬਚਨ ਹੈ, ਦਾਸ ਕੀ ਲਾਜ ਰੱਖੇ ਮਿਹਰਬਾਨ। ਜਿਵੇਂ ਕਹਿੰਦੇ ਹਾਂ ਮੈਂ ਗੱਲ ਕੀਤੀ ਸੀ ਤੇ ਮਿੱਤਰ ਨੇ ਮੇਰੇ ਬਚਨ ਦੀ ਲਾਜ ਰੱਖ ਲਈ, ਗੁਰੂ ਜਦੋਂ ਬੋਲਦੇ ਨੇ ਰੱਬ ਲਾਜ ਰੱਖਦਾ। ਦਾਸ ਕੀ ਲਾਜ ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ। ਸਿੱਖ ਨੇ ਵੀ ਬਚਨ ਕਹਿ ਦਿੱਤਾ, ਗੁਰੂ ਨੇ ਲਾਜ ਰੱਖ ਲਈ। ਇਹ ਕਥਾ ਬੜੀ ਸਵਾਦ ਲਈ ਵੀ ਭਾਈ ਬੁੱਧੂ ਨੇ ਸਤਿਗੁਰਾਂ ਨੂੰ ਘਰ ਬੁਲਾਇਆ ਤੇ ਕਹਿਣ ਲੱਗਾ ਆਓ ਮਹਾਰਾਜ ਪ੍ਰਸ਼ਾਦਾ ਛਕੋ। ਤੇ ਸਿੱਖ ਅਕਸਰ ਕਾਰੋਬਾਰਾਂ ਲਈ ਅਰਦਾਸ ਵੀ ਕਰਾਉਂਦੇ ਸਨ। ਹੁਣ ਵੇਖਿਆ ਭਿਖਾਰੀ ਬਹੁਤ ਇਕੱਠੇ ਹੋ ਗਏ ਕਿ ਗੁਰੂ ਇੱਥੇ ਆਏ ਨੇ, ਅੱਜ ਲੰਗਰ ਪਾਣੀ ਮਿਲੇਗਾ, ਰੱਜ ਕੇ ਛਕਾਂਗੇ। ਜ਼ਿਆਦਾ ਜਦੋਂ ਇਕੱਠੇ ਹੋ ਗਏ ਨੇ, ਸਮਝਿਆ ਕਿਤੇ ਸਾਰੇ ਅੰਦਰ ਹੀ ਨਾ ਆ ਜਾਣ, ਬੇਰਸੀ ਹੋਵੇਗੀ, ਇਹਨਾਂ ਨੂੰ ਬਾਅਦ ਵਿੱਚ ਦਿਆਂਗਾ। ਦਰਵਾਜ਼ਾ ਬੰਦ ਕਰ ਦਿੱਤਾ, ਪਰ ਭਾਈ ਕਮਲੀਆ ਜੀ ਆ ਪਹੁੰਚੇ, ਜ਼ੋਰ ਨਾਲ ਦਰਵਾਜ਼ਾ ਖੜਕਾਈ ਜਾਣ, ਖੜਕਾਈ ਜਾਣ, ਖੋਲਿਆ, ਕਹਿਣ ਲੱਗੇ ਬੈਠ ਜਾ ਉੱਥੇ, ਉਹਨਾਂ ਵਿੱਚ ਤੈਨੂੰ ਮੈਂ ਮਿਲੇਗਾ। ਕਹਿਣ ਲੱਗਾ ਮੈਂ ਖਾਣ ਆਇਆ ਹੀ ਨਹੀਂ, ਤੂੰ ਕੀ ਕਰਨ ਆਇਆ? ਕਹਿਣ ਲੱਗਾ ਸਤਿਗੁਰਾਂ ਦੇ ਦਰਸ਼ਨ ਕਰਨ। ਤੇ ਭਾਈ ਬੁੱਧੂ, ਜਿੱਥੇ ਗੁਰੂ ਹੋਣ ਉੱਥੇ ਦਰਵਾਜ਼ਾ ਬੰਦ ਨਹੀਂ ਹੁੰਦਾ, ਇਹ ਤੇਰਾ ਘਰ ਨਹੀਂ, ਗੁਰੂ ਆ ਗਏ ਤੇ ਸਤਿਗੁਰੂ ਦਾ ਘਰ ਹੈ। ਇਹਨੇ ਨਹੀਂ ਸੁਣੀ, ਧੱਕਾ ਦਿੱਤਾ, ਸ਼ਾਦਾ ਛਕਿਆ ਗਿਆ। ਭਾਈ ਕਲਿਆਣ ਨੇ ਅਰਦਾਸ ਤੇ ਕੀਤੀ, ਸਤਿਗੁਰੂ ਭਾਈ ਬੁੱਧੂ ਦਾ ਆਵਾ ਪੱਕਾ, ਤੇ ਬਾਹਰੋਂ ਜ਼ੋਰ ਨਾਲ ਕਹਿੰਦਾ ਕੱਚਾ। ਕਮਾਲ ਹੈ, ਗੁਰੂ ਕਹਿੰਦੇ ਨੇ ਅੰਦਰੋਂ ਪੱਕਾ, ਉਹ ਕਹਿੰਦਾ ਕੱਚਾ। ਕਹਿਣ ਲੱਗੇ ਭਾਈ ਸਿੱਖ ਕਮਾਈ ਵਾਲਾ ਹੈ, ਗਲਤੀ ਭਾਈ ਬੁੱਧੂ ਤੇਰੀ ਹੈ, ਇਸ ਦੀ ਗਲਤੀ ਨਹੀਂ। ਹੁਣ ਦਾ ਸਦਾ ਹੰਕਾਰ ਦਾ ਸਿਰ ਨੀਵਾਂ, ਨੀਵੇਂ ਥਾਂ ਆਉਂਦੇ ਪਾਣੀ ਢੱਕੀਆਂ ਦੇ, ਇੱਟਾਂ ਤੇਰੀਆਂ ਪਿੱਲੀਆਂ ਰਹਿਣਗੀਆਂ, ਐ ਪਰ ਵਿਕ ਜਾਸਨ ਭਾ ਪੱਕੀਆਂ ਦੇ, ਦਾਸ ਕੀ ਲਾਜ ਰੱਖੇ ਮਿਹਰਬਾਨ। ਸਿੱਖ ਦੇ ਮੂੰਹੋਂ ਬਚਨ ਹੋਇਆ, ਗੁਰੂ ਨੇ ਉਸ ਦੀ ਲਾਜ ਰੱਖੀ। ਗੁਰੂ ਕਾਰਜ ਸਵਾਰਦਾ, ਗੁਰੂ ਕਿਰਪਾ ਕਰਦਾ, ਪਰ ਦਾਸ ਬਣ ਕੇ ਵੇਖੀਏ। ਕਿੰਨਾ ਸੁੰਦਰ ਬਚਨ ਹੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਉਹ ਸੇਵਕਾਂ ਦਾ ਬੋਲਿਆ ਥਾਏ ਪਾਉਂਦਾ, ਆਪਣੇ ਦਾਸਾਂ ਦੀ ਇੱਜ਼ਤ ਆਪ ਰੱਖਦਾ ਹੈ, ਉਹ ਸਨਾਥ ਵਾਲੇ ਹੋ ਜਾਂਦੇ ਹਨ।
ਮੋਕੋ ਕੀਜੈ ਦਾਸ ਦਾਸ ਦਾਸਨ ਕੋ,
ਹੇ ਦਾਤਾ ਜਿਹੜੇ ਤੇਰੇ ਐਸੇ ਦਾਸ ਨੇ ਜਿਨ੍ਹਾਂ ਦੀ ਤੂੰ ਮੰਨ ਲੈਣਾ, ਜਿਨ੍ਹਾਂ ਨੂੰ ਪੁੱਤਰਾਂ ਵਾਂਗੂ ਪਿਆਰ ਕਰਨਾ, ਜਿਹੜੇ ਤੇਰੇ ਘਰ ਵਿੱਚ ਕਬੂਲ ਨੇ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾਓ। ਮੈਂ ਉਹਨਾਂ ਦੇ ਸੇਵਕਾਂ ਦੀ ਵੀ ਸੇਵਾ ਕਰਾਂ, ਕਿਉਂਕਿ ਤੇਰੇ ਤੱਕ ਪਹੁੰਚ ਹੈ, ਉਹਨਾਂ ਦੇ ਪਿੱਛੇ ਮੈਂ ਵੀ ਬਖਸ਼ਿਆ ਜਾਵਾਂਗਾ। ਮੇਰੇ 'ਤੇ ਕਿਰਪਾ ਕਰ, ਮੋਕੋ ਕੀਜੈ, ਮੈਨੂੰ ਕਰ ਦਿਓ ਦਾਸ, ਦਾਸ ਦਾਸਨ ਕੋ, ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦਿਓ, ਇਹ ਮੇਰੇ 'ਤੇ ਬਖਸ਼ਿਸ਼ ਕਰੋ।
ਹਰ ਦਇਆ ਧਾਰ ਜਗਨਨਾਥਾ,
ਜਗਤ ਨਾਥ ਮੇਰੇ 'ਤੇ ਮਾਲਕ ਕਰੋ। ਹੇ ਜਗਤ ਦੇ ਮਾਲਕ, ਇਹ ਕਿਰਪਾ ਕਰੋ, ਮੈਨੂੰ ਦਾਸਾਂ ਦਾ ਦਾਸ ਬਣਾਓ। ਬੰਦਾ 'ਤੇ ਕਹਿੰਦਾ ਮਾਲਕ ਬਣਾ ਦਿਓ, ਸਾਰੇ ਜਗਤ ਦਾ ਮੈਨੂੰ ਰਾਜਾ ਬਣਾ ਦਿਓ, ਮਾਲਕ ਬਣਾ ਦਿਓ। ਪਰ ਇੱਥੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਦਾਸਾਂ ਦਾ ਦਾਸ ਬਣਾ ਦਿਓ। ਫਰਕ ਥੋੜ੍ਹਾ ਜਿਹਾ ਹੈ, ਸਮਝ ਲੈਣਾ ਇਹਨੂੰ, ਥੋੜ੍ਹਾ ਜਿਹਾ ਟਿਕ ਜਾਈਏ ਇੱਥੇ। ਬੰਦੇ ਦੇ ਮਨ ਵਿੱਚ ਨਿਰੀ ਰਾਜਨੀਤੀ ਹੋਵੇ, ਉਹ ਤੇ ਚਾਹੇਗਾ ਸਭ ਦਾ ਮਾਲਕ ਮੈਂ ਹੋਵਾਂ। ਪਰ ਧਰਮ ਕਹਿੰਦਾ ਜੇ ਕੁਛ ਬਣਨਾ ਹੀ ਨਾ, ਰੱਬ ਦੀ ਨਜ਼ਰ 'ਚ ਪ੍ਰਵਾਨ ਹੋਣਾ, ਸਭ ਦੇ ਚਰਨਾਂ ਦੀ ਧੂੜ ਬਣ ਜਾ। ਇੱਕ ਪੰਕਤੀ ਮੈਂ ਸੁਣਾ ਦਿਆਂ, ਸਿੱਖੀ ਦਾ ਤੱਤ ਸਾਰ ਹੈ ਉਹ। ਪਹਿਲਾਂ ਮਰਨ ਕਬੂਲ, ਮਰਨਾ ਕਬੂਲ ਕਰ ਲੈ ਪਹਿਲੇ। ਜੀਵਨ ਕੀ ਛੱਡ ਆਸ, ਉਹ ਮਰਨਾ ਹੈ ਕਿ ਇਹ ਸਰੀਰ ਦਾ ਮਰਨਾ ਨਹੀਂ, ਮਨ ਦਾ ਮਰਨਾ। ਹੋ ਸਭਨਾ ਕੀ ਰੇਣਕਾ, ਸਾਰਿਆਂ ਦੀ ਚਰਨ ਧੂੜ ਬਣ ਜਾ, ਤੋ ਆਓ ਹਮਾਰੇ ਪਾਸ। ਗੁਰਸਿੱਖ ਚਰਨ ਧੂੜ ਬਣਦੇ ਨੇ। ਇਸੇ ਅਸਥਾਨ ਤੇ ਇੱਕ ਗੱਲ ਕਹੀ ਸੀ ਮਹਾਰਾਜਾ ਰਣਜੀਤ ਸਿੰਘ ਨੇ, ਬੜੀ ਭਾਵ ਗੂੜ ਭਾਵ ਵਾਲੀ ਸੀ, ਇਤਿਹਾਸਕਾਰਾਂ ਸਾਂਭ ਕੇ ਰੱਖੀ। ਕਿ ਚਿੱਤਰਕਾਰ ਨੇ ਕਹਿ ਦਿੱਤਾ ਤੁਹਾਡਾ ਚਿੱਤਰ ਬਣਾਵਾਂ। ਕਹਿਣ ਲੱਗੇ ਆਏ ਆ ਗੁਰੂ ਦੇ ਦਰ ਤੇ, ਬਣਾ ਜ਼ਰੂਰ, ਪਰ ਜਦੋਂ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਮੈਂ ਭਿਖਾਰੀ ਬਣ ਕੇ ਗੁਰੂ ਰਾਮਦਾਸ ਦੇ ਦਰ ਤੇ ਖੜਾ ਹੋਵਾਂ, ਐਸੇ ਆ ਚਿੱਤਰ ਬਣਾ। ਜੇ ਬਣਾਉਣਾ ਹੀ ਤੇ ਮਹਾਰਾਜੇ ਦਾ ਨਾ ਬਣਾਈ, ਚਿੱਤਰ ਬਣਾ ਦਾਸਾਂ ਦੇ ਦਾਸ ਦਾ। ਜਦੋਂ ਧਰਮੀ ਬੰਦਾ ਇੱਥੇ ਤੱਕ ਪਹੁੰਚਦਾ ਤੇ ਫਿਰ ਇੱਕ ਪੰਕਤੀ ਨਾਲ ਹੋਰ ਸਰਵਣ ਕਰ ਲਓ, ਨਮਾਣੇ ਬਣ ਜਾਓ, ਉਹ ਮਾਣ ਦਿੰਦਾ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਣਾ ਜਗਤ ਆਣ ਸਭ ਪੈਰੀ ਭਾ। ਤੁਸੀਂ ਪੱਥਰ ਤੇ ਉੱਡਦੇ ਕਦੀ ਨਹੀਂ ਵੇਖੇ, ਧੂੜ ਉੱਡਦੀ ਵੇਖੇ ਹੀ ਹੈ। ਚਰਨਾਂ ਥੱਲੇ ਜਿਹੜੀ ਧਰਤੀ ਆ ਜਾਏ, ਉੱਡ ਕੇ ਸਿਰ ਤੱਕ ਆ ਜਾਂਦੀ ਹੈ। ਜਿਹੜੇ ਖਾਕ ਬਣ ਜਾਣ, ਮਿਟ ਜਾਣ, ਉਹ ਸਿਰ ਦੇ ਸਾਹ ਬਣ ਜਾਂਦੇ ਨੇ। ਸਾਰਾ ਜਗਤ ਉਹਨਾਂ ਦੀ ਸੇਵਾ ਕਰਦਾ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਣਾ ਜਗਤ ਆਣ ਸਭ ਪੈਰੀ ਪਾਏ। ਸ਼ਹੀਦ ਭਾਈ ਮਨੀ ਸਿੰਘ ਜੀ ਲਿਖਦੇ ਨੇ, ਫੁਆਰੇ ਦਾ ਜਲ ਜਿੰਨਾ ਨੀਵਾਂ ਜਾਂਦਾ ਓਨਾ ਹੀ ਉੱਚਾ ਜਾਂਦਾ। ਜਿੰਨਾ ਭਾਈ ਜੜ ਨੀਵੀ ਹੋਵੇਗੀ, ਗਹਿਰੀ ਹੋਵੇਗੀ ਰੁੱਖ, ਓਨਾ ਹੀ ਉੱਚਾ ਹੋਵੇਗਾ। ਜਿੰਨੀ ਤੇਰੇ ਵਿੱਚ ਨਿਮਰਤਾ ਆ ਜਾਏਗਾ, ਓਨਾ ਹੀ ਤੈਨੂੰ ਰੱਬ ਉੱਚਾ ਕਰ ਦੇਵੇਗਾ। ਤੂੰ ਉੱਚਿਆਂ ਤੋਂ ਉੱਚਾ ਹੋ ਜਾਵੇਗਾ, ਮਿਟਣਾ ਸਿੱਖ। ਮਿਟਣਾ ਜਿਹੜਾ ਸਿੱਖ ਲਵੇਗਾ ਉਹ ਬਣ ਜਾਏਗਾ, ਉਹ ਕਬੂਲ ਹੋਵੇਗਾ। ਦੇ ਦਾਤਾ ਮੇਰੇ 'ਤੇ ਕਿਰਪਾ ਕਰ, ਅਸੀਂ ਤੇਰੇ ਦਾਸਰੇ ਬਣੀਏ ਤੇ ਦਾਸਾਂ ਦੇ ਦਾਸ ਬਣੀਏ ਜਗਨਨਾਥ, ਮੇਰੇ ਤੇ ਬਖਸ਼ ਕਰੋ।
ਹਾਂ, ਹਮ ਅੰਦੁਲੇ ਗਿਆਨਹੀਨ ਅਗਿਆਨੀ।
ਇੱਕ ਤਿੰਨ ਦੇ ਉਹ ਨੇ ਜਿਨ੍ਹਾਂ ਦੇ ਨੇਤਰ ਹੀ ਨਹੀਂ ਰੱਬ ਵੱਲੋਂ ਹੀ ਨਹੀਂ, ਇਹ ਤੇ ਪ੍ਰਕਿਰਤਕ ਘਟਨਾ ਹੈ। ਲੇਕਿਨ ਇੱਕ ਅੰਧੇ ਉਹ ਨੇ ਕਿ ਦੋਵੇਂ ਅੱਖਾਂ ਕਾਇਮ ਨੇ ਲੇਕਿਨ ਮਨ ਕਰਕੇ ਅੰਧੇ ਨੇ। ਗੁਰਦੁਆਰੇ ਦੇ ਕੋਲੋਂ ਲੰਘ ਜਾਣਗੇ, ਮੱਥਾ ਟੇਕਣ ਉਹਨਾਂ ਨਹੀਂ ਆਉਣਾ। ਬਾਕੀ ਨੰਦਾ ਚੁਗਲੀ ਸਾਰੀ ਦਿਹਾੜੀ ਕਰਦੇ ਰਹਿਣਗੇ, ਲੇਕਿਨ ਰੱਬ ਦਾ ਨਾਮ ਨਹੀਂ ਲੈਣਾ। ਮੈਨੂੰ ਅੱਛੀ ਤਰ੍ਹਾਂ ਯਾਦ ਹੈ, ਕੰਮ ਹੈ ਹੀ ਬੜਾ ਔਖਾ। ਹਜ਼ੂਰ ਸਾਹਿਬ ਇੱਕ ਵਾਰੀ ਘਰ ਸੇਵਾ ਵਾਲੇ ਮਹਾਂਪੁਰਖਾਂ ਨਾਲ ਮੇਲ ਹੋਇਆ, ਬੜੀ ਦੇਰ ਦੀ ਗੱਲ ਕਰ ਰਹੇ ਹਾਂ, ਅਤੇ ਇੱਕ ਸੱਜਣ ਨੇ ਇੱਧਰੋਂ ਕਿਤੇ ਗਿਆ ਸੀ ਸੇਵਾ ਲਈ, ਮੇਰੇ ਕੰਨ 'ਚ ਕਹਿੰਦਾ, ਬਾਬਾ ਜੀ ਨੂੰ ਕਹਿ ਦਿਓ ਵੀ 2 ਘੰਟੇ ਟੋਕਰੀ ਜ਼ਿਆਦਾ ਢਵਾ ਲਿਆ ਕਰਨਾ, ਜਿਹੜਾ ਸਤਨਾਮ ਵਾਹਿਗੁਰੂ ਇਹ ਜਪਣਾ ਬੜਾ ਮੁਸ਼ਕਲ ਜਾਪਦਾ ਪਿਆ, ਇਹ ਮੁਆਫ ਕਰਦੇ ਹਾਂ। ਅਤੇ ਉਹ ਬਾਬਾ ਸ਼ੀਸ਼ਾ ਸਿੰਘ ਜੀ ਸਨ, ਕਿਹਾ ਸੇਵਕ ਕੀ ਕਹਿੰਦੇ ਨੇ? ਕਹਿਣ ਲੱਗੇ ਇਹਨਾਂ ਨੂੰ ਆਖੋ ਅੱਧਾ ਘੰਟਾ ਇਹ ਟੋਕਰੀ ਘੱਟ ਢੋ ਲੈਣ, ਪਰ ਸਤਨਾਮ ਵਾਹਿਗੁਰੂ ਜਿਹੜਾ ਨਾ ਇਸ ਤੋਂ ਬਿਨਾਂ ਨਿਸਤਾਰਾ ਨਹੀਂ ਹੋਣਾ, ਇਹ ਹੈ ਹੀ ਔਖਾ, ਆਖਣੇ ਔਖਾ ਸਾਚਾ ਨਾ ਆਉਂ, ਬਹੁਤ ਮੁਸ਼ਕਲ ਜਾਪਦਾ। ਸਾਹਿਬ ਜੀ ਕਹਿੰਦੇ ਨੇ ਇਸ ਪਾਸਿਓਂ ਆਉਂਦੇ ਆ, ਮਨ ਅੰਦੇ ਜਨਮ ਗਵਾਇਆ, ਬੜੇ ਰਾਹ ਨੂੰ ਇੱਕ ਇੱਕ ਗਲੀ ਆਉਂਦੀ ਹੈ, ਸਿਰਫ ਗੁਰੂ ਦਾ ਰਾਹ ਹੀ ਭੁੱਲਦਾ, ਰੱਬ ਦਾ ਰਾਹ ਹੀ ਭੁੱਲਦਾ, ਬਾਕੀ ਰਸਤੇ ਸਭ ਯਾਦ ਨੇ। ਹਮ ਅੰਧਲੇ ਗਿਆਨਹੀਨ, ਗਿਆਨ ਤੋਂ ਸਖਣੇ ਆ ਤਾਂ ਅੰਧੇ ਅਗਿਆਨੀ, ਅਗਿਆਨੀ ਹਾਂ, ਕਿਉਂ ਚੱਲਣਾ ਮਾਰਗ ਪੰਥਾ ਤੇਰੇ ਮਾਰਗ ਤੇ ਰਾਹ ਤੇ, ਕਿਵੇਂ ਚੱਲੀਏ ਸਾਨੂੰ ਦਿਸਦਾ ਨਹੀਂ। ਇਹ ਹੁਣ ਗੁਰੂ ਅੱਗੋਂ ਕਿਰਪਾ ਕਰੇ।
ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ।
ਸਾਨੂੰ ਅੰਧਿਆਂ ਨੂੰ ਕਿਰਪਾ ਕਰੋ, ਆਪਣਾ ਪੱਲਾ ਦੇ ਦਿਓ, ਪੱਲਾ ਪਕੜਾ ਦਿਓ, ਮਿਲ ਕੇ ਤੁਹਾਡੇ ਨਾਲ ਤੁਰੀਏ। ਨੇਤਰਹੀਨ ਵੀ ਕਿਸੇ ਦਾ ਹੱਥ ਫੜ ਕੇ ਤੁਰਿਆ ਜਾਂਦਾ, ਪੱਲਾ ਫੜ ਕੇ ਤੁਰਿਆ ਜਾਂਦਾ, ਸਾਨੂੰ ਵੀ ਪੱਲਾ ਫੜਾ ਦਿਓ, ਤੁਹਾਡੇ ਨਾਲ ਮਿਲ ਕੇ ਚੱਲ ਸਕੀਏ, ਤੁਹਾਡੇ ਮਗਰ ਮਗਰ ਚੱਲ ਸਕੀਏ ਤੇ ਟਿਕਾਣੇ ਪਹੁੰਚ ਜਾਈਏ। ਹਾਂਜੀ।
ਸੂਹੀ ਮਹੱਲਾ ਤੀਜਾ।
ਸੂਹੀ ਰਾਗ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ, ਲੜੀਵਾਰ ਬਾਣੀ ਦਾ ਵਿਚਾਰ ਚੱਲ ਰਿਹਾ ਹੈ, ਉਹ ਵੀ ਸਰਵਣ ਕਰੋ ਜੀ।
ਹਰ ਜੀ ਸੂਖਮ ਅਗਮ ਹੈ, ਕਿਤ ਬਿਦ ਮਿਲਿਆ ਜਾਏ।
ਹਰੀ ਜੀ ਸੂਖਸ਼ਮ ਹੈ, ਅਗੰਮ ਸਾਡੀ ਗਮਤਾ ਤੋਂ ਪਰਾਂ ਹੈ, ਕਿਵੇਂ ਮਿਲਿਆ ਜਾਏ। ਹੁਣ ਇਹ ਅਰਥ ਕਰ ਦਿੱਤੇ, ਲੇਕਿਨ ਸਮਝ ਵਿੱਚ ਕੀ ਆਇਆ? ਸੂਖਮ ਤੋਂ ਸਥੂਲ ਹੋਇਆ, ਜਿੰਨਾ ਦਿਸਦਾ ਹੈ ਨਾ ਇਹ ਦੋਵਾਂ ਦਾ ਜੋੜ ਹੈ। ਸੂਖਸ਼ਮ ਆਪੇ ਸੂਖਮ, ਆਪੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਹੁਣ ਆਸੇ ਪਾਸੇ ਦੀਵਾਰਾਂ ਨੇ, ਛੱਤ ਨੇ, ਇਹ ਤੇ ਸਥੂਲ ਹੈ, ਪਰ ਜਿੱਥੇ ਵਿੱਚ ਬੈਠੇ ਹੋ ਖਾਲੀ ਥਾਂ ਦੇ, ਇਹ ਸੂਖਮ ਹੈ। ਸੂਖਮ ਨਾ ਹੋਵੇ ਤੇ ਬੈਠੋਗੇ ਕਿੱਥੇ? ਤੁਹਾਡੇ ਅੰਦਰ ਵੀ ਸੂਖਮ ਹੈ, ਹਾੜ ਦੀਆਂ ਨਾੜੀਆਂ ਸਾਰੀਆਂ ਸਥੂਲ ਹੋ ਜਾਣ, ਬੰਦਾ ਮਰ ਜਾਏਗਾ। ਵਿੱਚ ਆਕਾਸ਼ ਚਾਹੀਦਾ, ਜਿੱਥੇ ਖੂਨ ਗਰਦਿਸ਼ ਕਰੇ, ਖਾਲੀ ਥਾਂ ਚਾਹੀਦੀ ਹੈ। ਸੂਖਮ ਤੋਂ ਸਾਰਾ ਸਥੂਲ ਬਣਿਆ, ਸੂਖਸ਼ਮ ਹੁਣ ਦਿਸਦਾ ਕੋਈ ਨਹੀਂ, ਉਹੀ ਕਾਰਨ ਹੈ। ਸੂਖਸ਼ਮ ਨਾ ਦਿਸਣ ਕਰਕੇ ਸਥੂਲ ਦਾ ਬੰਦਾ ਬਣ ਗਿਆ ਪੁਜਾਰੀ। ਜਿੰਨੀਆਂ ਮੂਰਤੀਆਂ ਬਣੀਆਂ ਨੇ, ਹਾਲੇ ਸੂਖਸ਼ਮ ਤੇ ਬੜਾ ਘੱਟ ਕਿਹਾ ਗਿਆ। ਵੈਸੇ ਆਖਣ ਕੀ ਪਕੜ ਵਿੱਚ ਆਉਂਦਾ ਨਹੀਂ, ਮੈਨੂੰ ਕਬੀਰ ਸਾਹਿਬ ਦਾ ਇੱਕ ਬਚਨ ਯਾਦ ਆਉਂਦਾ, ਇੱਕ ਵਾਰ ਕੁਛ ਪ੍ਰੇਮੀਆਂ ਨੇ ਕਹਿ ਦਿੱਤਾ ਜੀ ਨਿਰਗੁਣ ਦੀ ਕਥਾ ਕਰੋ, ਨਿਰਗੁਣ ਦੀ, ਕਹਿੰਦੇ ਨਿਰਗੁਣ ਰੂਪ ਪਰਮਾਤਮਾ ਦਾ ਕਥਾ ਕਰੋ। ਕਹਿਣ ਲੱਗੇ ਸੁਣੋ ਅੱਜ ਕਰਾਂਗੇ, ਤੇ ਨਿਰਗੁਣ ਦੇ ਬਾਰੇ ਕੀ ਆਖਿਆ ਜਾਂਦਾ ਹੈ? ਉਹ ਚੁੱਪ ਕਰਕੇ ਬੈਠ ਕੇ ਧਿਆਨ ਅਸਤ ਹੋ ਕੇ, ਪਤਾ ਨਹੀਂ 20 ਮਿੰਟ ਕੋਈ ਅੱਧਾ ਘੰਟਾ ਜਾਂ ਜ਼ਿਆਦਾ ਬੈਠੇ ਰਹੇ, ਉੱਥੇ ਵੇਖਿਆ ਜਦੋਂ ਅੱਖਾਂ ਖੋਲੀਆਂ ਇੱਕ ਬੰਦਾ ਵੀ ਨਾ ਰਹਿ ਗਿਆ, ਸਾਰੇ ਹੀ ਉੱਠ ਕੇ ਤੁਰ ਗਏ। ਵਾਕਈ ਵਕਤਾ ਚੁੱਪ ਕਰਕੇ ਬੈਠ ਜਾਏ, ਕਿੰਨਾ ਕੁ ਚਿਰ ਬੈਠੋਗੇ? ਖੋਲੀਆਂ ਅੱਖਾਂ ਕਹਿਣ ਲੱਗੇ ਨਿਰਗੁਣ ਦੀ ਕਥਾ ਵਾਲੇ ਕਿੱਥੇ ਤੁਰ ਗਏ? ਤੇਰੀ ਨਿਰਗੁਣ ਕਥਾ ਕਾਏ ਸਿਉਂ ਕਹੀਏ, ਐਸਾ ਕੋਈ ਬਵੇਕੀ। ਸੂਖਸ਼ਮ ਲਈ ਤੇ ਸੂਖਸ਼ਮ ਹੋਣਾ ਪੈਂਦਾ। ਇਹ ਜਦੋਂ ਗਿਆਨ ਗੁਰੂ ਦੇ ਨਾਲ ਸਮਝ ਆ ਜਾਏ ਨਾ, ਜਿੰਨਾ ਦਿਸਦਾ ਅਣਦਿਸਦੇ ਤੋਂ ਪੈਦਾ ਹੋਇਆ। ਮਸ਼ੀਨਾਂ ਚੱਲਦੀਆਂ ਦਿਸਦੀਆਂ ਨੇ, ਪਾਵਰ ਨਹੀਂ ਦਿਸਦੀ, ਸ਼ਕਤੀ ਜਿਹੜੀ ਹੈ ਸੂਖਸ਼ਮ ਆ, ਜਿਸ ਤੋਂ ਸਭ ਕੁਝ ਹੋਇਆ। ਇਹ ਸ਼ਕਤੀਆਂ ਤੇ ਉਸ ਦੀ ਤਾਬਿਆ ਨੇ, ਅਨੇਕਾਂ ਮਕਾਨ ਬਣੇ ਗਿਰ ਗਏ, ਆਕਾਸ਼ ਹੈ ਸੂਖਸ਼ਮ ਹੈ, ਪਹਾੜ ਵੀ ਬਣੇ ਤੇ ਗਏ, ਲੇਕਿਨ ਇਹ ਹੈ ਸੂਖਸ਼ਮ ਹੈ। ਪਰ ਇਹ ਸਾਰੇ ਆਕਾਸ਼ ਪਤਾਲ ਵੀ ਨਹੀਂ ਰਹਿਣਗੇ, ਉਹ ਰਹੇਗਾ, ਉਹ ਆਪ ਹੀ ਆਪਣੇ ਆਪ ਤੋਂ ਸਭ ਕੁਝ ਪੈਦਾ ਕਰਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਨੂੰ ਮਿਲਿਆ ਕਿਵੇਂ ਜਾਵੇ ਜਿਹੜਾ ਮੁੱਢ ਹੈ? ਉਹ ਕਹਿੰਦੇ ਨੇ ਜਿਉਂ ਜਿਉਂ ਲੀਨ ਹੋਵੇਗਾ, ਤੈਨੂੰ ਹਰ ਸਥੂਲ ਵਿੱਚੋਂ ਵੀ ਸੂਖਸ਼ਮ ਦਿਸੇਗਾ, ਇਹ ਨਜ਼ਰ ਆ ਜਾਏਗਾ। ਏਕਸ ਤੇ ਹੋਇਓ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀਉ। ਹਰ ਵਸਤੂ ਸੂਖਸ਼ਮ ਤੋਂ ਸਥੂਲ ਹੋ ਰਹੀ ਹੈ, ਸਥੂਲ ਤੋਂ ਫਿਰ ਸੂਖਸ਼ਮ ਹੋ ਰਹੀ ਹੈ। ਛੋਟਾ ਜਿਹਾ ਬੱਚਾ ਜਨਮਿਆ, ਵੱਡਾ ਹੋ ਗਿਆ, ਛੋਟੇ ਦਾ ਵਜ਼ਨ ਕਿੰਨਾ ਸੀ ਤੇ ਵੱਡੇ ਜਵਾਨ ਦਾ ਕਿੰਨਾ, ਇਹ ਭਾਰ ਕਿੱਥੋਂ ਆ ਗਿਆ, ਸੂਖਸ਼ਮ ਤੋਂ ਸਥੂਲ ਹੋ ਰਹੇ ਆ। ਇੱਕ ਦਿਨ ਬੁਢਾਪੇ ਤੋਂ ਬਾਅਦ ਮੌਤ ਆਏਗੀ, ਸੰਸਕਾਰ ਹੋ ਜਾਏਗਾ, ਛੋਟੇ ਜਿਹੇ ਡੱਬੇ ਚ ਝੋਲੇ ਚ ਅਸਥੀਆਂ ਬੰਦ ਹੋ ਜਾਣਗੀਆਂ। ਇਹ ਸੂਖਸ਼ਮ ਸਥੂਲ ਦਾ ਸਾਰਾ ਮੇਲ ਉਸਦਾ ਆਪਣਾ। ਕਹਿੰਦੇ ਨੇ ਅਤੀ ਸੂਖਸ਼ਮ ਹੈ ਤੇ ਪਾਇਆ ਕਿਵੇਂ ਜਾਏ, ਫਿਰ ਕਿਸੇ ਮੂਰਤੀ ਬਣਾਉਣ ਦੀ ਲੋੜ ਨਹੀਂ ਪਵੇਗੀ। ਇੰਨੀਆਂ ਕਿਉਂ ਬਣੀਆਂ, ਮੂਰਤੀ ਨੂੰ ਫੜ ਸਕਦੇ ਹੋ, ਵੇਖ ਸਕਦੇ ਹੋ, ਪਕੜ ਵਿੱਚ ਆਉਂਦੀ ਹੈ, ਸੂਖਸ਼ਮ ਪਕੜ ਵਿੱਚ ਨਹੀਂ ਆਉਂਦਾ। ਪਰ ਸਾਹਿਬ ਕਹਿੰਦੇ ਨੇ ਉਹ ਗੁਣੀ ਨਿਧਾਨ ਹੈ, ਉਸ ਨਾਲ ਜੁੜ, ਉਸ ਨਾਲ ਜੁੜਨਾ ਤੇ ਉਹਦੀ ਸਿਫਤ ਸਲਾਹ ਕਰ। ਇਹ ਕੀਰਤਨ ਹੈ, ਉਸਦੀ ਮਹਿਮਾ ਸੂਖਸ਼ਮ ਹੈ, ਜਿਉਂ ਜਿਉਂ ਕਰੇਗਾ ਉਹਦੀ ਮਹਿਮਾ ਸਮਝ ਵਿੱਚ ਆਏਗੀ। ਕਿਤ ਬਿਦ ਮਿਲਿਆ ਜਾਏ, ਉਸ ਨੂੰ ਕਿਵੇਂ ਮਿਲਿਆ ਜਾਏ।
ਗੁਰ ਕੈ ਸ਼ਬਦ ਭ੍ਰਮ ਕੱਟੀ ਹੈ,
ਹਾਂ, ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਸ਼ਬਦ ਦੁਆਰਾ ਭਰਮ ਕੱਟਿਆ ਜਾਂਦਾ। ਸ਼ਾਸਤਰਕਾਰਾਂ ਤੇ ਭਰਮ ਪੰਜ ਪ੍ਰਕਾਰ ਦਾ ਕਿਹਾ, ਭੇਦ ਭਰਮ ਹੈ, ਸੰਘ ਭਰਮ ਹੈ, ਵਿਕਾਰ ਭਰਮ ਹੈ, ਬਹੁਤ ਭਰਮ ਕਹੇ ਨੇ ਸਤਿਆ ਤਬ ਭਰਮ ਨੇ। ਲੇਕਿਨ ਭਗਤ ਰਵਿਦਾਸ ਜੀ ਨੇ ਕਿਹਾ ਸਾਰਿਆਂ ਦਾ ਜੋੜ ਇੱਕੋ ਹੀ ਹੈ। ਉਹ ਕੀ ਹੈ? ਉਹ ਕਹਿੰਦੇ ਨੇ ਇੱਕ ਕਿਹੜਾ? ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਭਟਕਣਾ। ਇੱਕ ਬਚਨ ਹੋਰ ਉਹਨਾਂ ਕਿਹਾ, ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕਿਛ ਮਰਮ ਜਣਾਇਆ। ਰੱਸੀ ਹੈ ਤੇ ਸੱਪ ਦਾ ਭੁਲੇਖਾ ਪਿਆ। ਭਰਮ ਹੈ ਕਿ ਜੋ ਹੈ ਉਹ ਨਹੀਂ ਹੁੰਦਾ, ਕੁਛ ਹੋਰ ਹੈ। ਗੁਰੂ ਭਰਮ ਕੱਟ ਦਿੰਦਾ, ਦ੍ਰਿਸ਼ਟੀ ਸੱਤ ਦੀ ਬਣਦੀ ਹੈ। ਗੁਰੂ ਕਾ ਸ਼ਬਦ ਭਰਮ ਕੱਟੀ ਹੈ, ਅਚਿੰਤ ਵਸੈ ਮਨ ਅਚਨਚੇਤ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਅਚਨਚੇਤ ਹੀ ਆ ਕੇ ਪ੍ਰਾਪਤ ਹੋ ਜਾਂਦਾ ਹੈ।
ਗੁਰਮੁਖ ਹਰ ਹਰ ਨਾਮ ਜਪਨ,
ਗੁਰੂ ਦੀ ਸ਼ਰਨ ਪੈ ਕੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ,
ਹਉ ਤਿਨ ਕੈ ਬਲਿਹਾਰਣ, ਮਨ ਹਰ ਗੁਣ ਸਦਾ ਰਵਨ।
ਮੈਂ ਉਹਨਾਂ ਤੋਂ ਸਦਾ ਬਲਿਹਾਰ ਹਾਂ। ਹੁਣ ਇੱਥੇ ਮੂਰਤੀ ਪੂਜਾ ਨਹੀਂ ਲਿਖੀ, ਇੱਥੇ ਇਹ ਨਹੀਂ ਕਿਹਾ ਮੂਰਤੀ ਨੂੰ ਚੰਦਨ ਚੜਾਓ ਜਾਂ ਸਥੂਲ ਦੀ ਪੂਜਾ ਕਰੋ, ਨਹੀਂ। ਇੱਥੇ ਬੜਾ ਸਾਫ਼ ਲਿਖਿਆ, ਪਰਮਾਤਮਾ ਦੇ ਗੁਣਾਂ ਦਾ ਰਮਨ ਸਿਮਰਨ ਉਹ ਹਮੇਸ਼ਾ ਹੀ ਕਰਦੇ ਰਹਿੰਦੇ ਨੇ। ਜਿਹੜੇ ਕਰਦੇ ਨੇ, ਗੁਣ ਗਾਉਂਦੇ ਨੇ, ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ। ਹਾਂਜੀ,
ਰਹਾਓ।
ਹਾਂਜੀ, ਇਹ ਸ਼ਬਦ ਦਾ ਕੇਂਦਰੀ ਭਾਵ ਸੀ ਵਿਸ਼ਰਾਮ ਸੀ।
ਗੁਰ ਸਰੋਵਰ ਮਾਨ ਸਰੋਵਰ ਹੈ,
ਗੁਰੂ ਹੈ ਇੱਕ ਸਰੋਵਰ, ਮਾਨ ਸਰੋਵਰ, ਬਹੁਤ ਹੀ ਸਤਿਕਾਰ ਯੋਗ, ਜਿਸ ਬੜੇ ਪਦਾਰਥ ਨੇ, ਹੀਰੇ ਮੋਤੀ ਨੇ, ਉਹ ਮਾਨ ਸਰੋਵਰ ਹੈ।
ਵਡਭਾਗੀ ਪੁਰਖ ਲਹਨ,
ਉਹ ਮਾਨ ਸਰੋਵਰ ਸਤ ਸੰਗਤ ਹੈ ਤੇ ਵੱਡੇ ਭਾਗਾਂ ਵਾਲੇ ਸਰੋਵਰ ਪ੍ਰਾਪਤ ਕਰਦੇ ਹਨ।
ਸੇਵਕ ਗੁਰਮੁਖ ਖੋਜਿਆ,
ਗੁਰਮੁਖ ਸੇਵਕਾਂ ਨੇ ਗੁਰੂ ਦੀ ਸ਼ਰਨ ਪੈ ਕੇ ਮਾਨ ਸਰੋਵਰ ਲੱਭ ਲਿਆ, ਸੰਗਤ ਲੱਭ ਲਈ ਹੈ।
ਤੇ ਹੰਸੁਲੇ ਨਾਮ ਲਹਨ,
ਉਹ ਹੰਸ, ਹੰਸ ਵਿਰਤੀ ਵਾਲੇ ਗੁਰਮੁਖ ਜਨ, ਹੀਰੇ ਮੋਤੀ ਚੁਗਣ ਵਾਲੇ, ਉਹ ਨਾਮ ਦੀ ਪ੍ਰਾਪਤੀ ਕਰ ਲੈਂਦੇ ਹਨ।
ਨਾਮ ਤੇ ਆਇਨ ਰੰਗ ਸਿਉ,
ਪਿਆਰ ਨਾਲ ਪ੍ਰਮਾਤਮਾ ਦਾ ਨਾਮ ਤੇ ਆਉਂਦੇ ਹਨ।
ਗੁਰਮੁਖ ਨਾਮ ਲਗਨ,
ਉਹ ਗੁਰੂ ਦੀ ਸ਼ਰਨ ਪੈ ਕੇ ਨਾਮ ਨਾਲ ਹੀ ਜੁੜ ਜਾਂਦੇ ਹਨ।
ਗੁਰ ਪੂਰਬ ਹੋਵੇ ਲਿਖਿਆ,
ਤੁਰੋਂ ਹੀ ਪੂਰਬ ਦਾ ਕੋਈ ਕਰਮ ਹੋਵੇ ਲਿਖਿਆ ਹੋਵੇ।
ਗੁਰ ਭਾਣਾ ਮਨ ਲਾਏ ਨਾ,
ਗੁਰੂ ਦਾ ਭਾਣਾ ਮਨ ਲੈਂਦੇ ਨੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸਹੀ ਕਰਮ ਕਰੇਨ।
ਵਡਭਾਗੀ ਘਰ ਖੋਜਿਆ,
ਵੱਡੇ ਭਾਗਾਂ ਵਾਲਾ ਨੇ ਹਿਰਦੇ ਘਰ ਨੂੰ ਖੋਜਿਆ ਹੈ।
ਆਇਆ ਨਾਮ ਨਿਧਾਨ,
ਨਾਮ ਦਾ ਖਜ਼ਾਨਾ ਪਾਇਆ। ਪਹਾੜ ਲੋਕਾਂ ਖੋਜੇ, ਕਰੇਨਾ ਲੈ ਕੇ ਪੁੱਟਦੇ ਪਏ ਨੇ, ਹੀਰੇ ਲੱਭਦੇ ਨੇ। ਮਰ ਜੀਵੜੇ ਸਮੁੰਦਰਾਂ ਨੂੰ ਖੋਜਦੇ ਨੇ, ਥੱਲੇ ਜਾ ਕੇ ਖੋਜਦੇ, ਕਈ ਮਰ ਗਏ ਪਰ ਉਹ ਬੜੇ ਰਤਨ ਕੱਢ ਕੇ ਲੈ ਆਏ। ਖੋਜਣ ਵਾਲਿਆਂ ਇੱਕ ਗੱਲ ਕਹੀ, ਬਾਹਰੋਂ ਖੋਜੋਗੇ ਪਦਾਰਥ ਮਿਲਣਗੇ, ਇੱਥੇ ਹੀ ਰਹਿ ਜਾਣਗੇ। ਇੱਕ ਥਾਂ ਹੈ ਉਹਨੂੰ ਖੋਜ ਲਵੋ, ਕਿਹੜੀ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ। ਬਾਹਰ ਖੋਜੇਗਾ ਮੰਨਿਆ, ਤੈਨੂੰ ਸੋਨਾ ਮਿਲ ਜਾਏਗਾ ਕਾਨਾਂ ਚੋਂ, ਚਾਂਦੀ ਮਿਲ ਜਾਏਗੀ, ਹੀਰੇ ਮਿਲ ਜਾਣਗੇ। ਪਰ ਮਨ ਨੂੰ ਖੋਜੇਗਾ ਤੈਨੂੰ ਪ੍ਰਮਾਤਮਾ ਮਿਲ ਜਾਏਗਾ, ਪ੍ਰਮਾਤਮਾ ਪ੍ਰਗਟ ਹੋਏਗਾ, ਰੱਬ ਮਿਲ ਜਾਏਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਪਰੇਸ਼ਾਨ ਨਾ ਫਿਰ। ਦਿਲ ਖੋਜੇਗਾ ਪਰੇਸ਼ਾਨੀ ਮੁੱਕ ਜਾਏਗੀ। ਹਾਂਜੀ
ਗੁਰਪੁਰੇ ਵੇਖਾ ਲਿਆ,
ਗੁਰੂ ਪੂਰੇ ਨੇ ਕਿਰਪਾ ਕਰਕੇ ਦਰਸ਼ਨ ਕਰਵਾ ਦਿੱਤਾ, ਵਿਖਾ ਦਿੱਤਾ।
ਪ੍ਰਭ ਆਤਮ ਰਾਮ ਪਛਾਣ,
ਆਤਮ ਰਾਮ, ਆਤਮਾ ਦਾ ਰਾਮ, ਪਰਮਾਤਮਾ ਪਰਮਾਤਮਾ ਉਸ ਨਾਲ ਪਛਾਣ ਹੋ ਗਈ, ਉਸ ਨਾਲ ਸਾਂਝ ਬਣ ਗਈ, ਉਸ ਦਾ ਅਨੁਭਵ ਹੋ ਗਿਆ ਕਿ ਜਦੋਂ ਕੁਛ ਵੀ ਨਹੀਂ ਨਾ ਹੁੰਦਾ, ਸਮਝ ਤੇ ਲਈਏ ਕਿ ਕੁਛ ਵੀ ਨਹੀਂ, ਕਿਹਾ ਅਸੀਂ ਬੱਚੀ ਛੋਟੀ ਨੇ, ਮਾਂ ਨੇ ਕੋਈ ਚੀਜ਼ ਮੰਗੀ, ਕਹਿਣ ਲੱਗੀ ਮਾਂ ਘੜੇ ਵਿੱਚ ਤਾਂ ਕੁਛ ਵੀ ਨਹੀਂ। ਵਾਕਿਆ ਹੀ ਘੜਾ ਜਿਹੜਾ ਹੈ ਉਹ ਮਿੱਟੀ ਦਾ ਬਣਿਆ, ਪਰ ਜਿਹੜਾ ਕੁਛ ਵੀ ਨਹੀਂ ਉੱਥੇ ਹੀ ਕੁਛ ਪੈਂਦਾ, ਉਹ ਕੁਛ ਵੀ ਨਾ ਹੋਵੇ ਪਾਣੀ ਕਿੱਥੇ ਟਿਕੇਗਾ। ਕੁਛ ਹੈ ਕੁਛ ਨਹੀਂ ਇਸ ਦਾ ਜੋੜ ਹੈ, ਜਿਹਨੂੰ ਕਹਿੰਦੇ ਹਾਂ ਕੁਛ ਵੀ ਨਹੀਂ, ਇਹਨੂੰ ਸਮਝੋ ਸਭ ਕੁਛ ਹੈ। ਪਰਮਾਤਮਾ ਸ਼ਬਦ ਕਹਿੰਦੇ ਆ ਜਾਪਦਾ ਕੁਛ ਵੀ ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਇੱਥੋਂ ਹੀ ਸਭ ਕੁਝ ਪੈਦਾ ਹੋਇਆ, ਇਹ ਹੋ ਜਾ ਤੂੰ ਵੀ ਇਸ ਕੁਛ ਬਣਨਾ, ਕੁਛ ਨਹੀਂ ਬਣ ਕੇ ਵੇਖ ਕੇ ਮੈਂ ਕੁਛ ਨਹੀਂ। ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਚਾਰ ਪਦਿਆਂ ਦਾ ਵਿਚਾਰ ਹੋ ਸਕਿਆ, ਚਮਾਂ ਦਾ ਗੁਰੂ ਕਰੇ ਕੱਲ, ਜਿਵੇਂ ਸਤਿਗੁਰੂ ਬਖਸ਼ਿਸ਼ ਕਰੇ ਕਰਾਂਗੇ। ਫੁੱਲਾਂ ਦੀ ਖਿਮਾ ਜੀਓ, ਆਓ ਆਖਰੀ ਪੰਕਤੀਆਂ ਸਰਵਨ ਕਰੋ।
ਵੱਡ ਭਾਗੀ ਘਰ ਖੋਜਿਆ, ਪਾਇਆ ਨਾਮ ਨਿਧਾਨ, ਗੁਰਪੁਰਾ ਵੇਖਾ ਲਿਆ, ਪ੍ਰਭ ਆਤਮ ਰਾਮ ਪਛਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।